ਸਾਹਿਬ ਖਾਹੇ ਮਾਇਆ ਮੋਹ ਭਰਮ ਪੈ ਕੂਲੇ ਸੁੱਤਦਾ ਇੱਕ ਉੱਤੋਂ ਪੰਥ ਸੁਣਿਓ ਗੁਰਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਜੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਜੀ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਮਾਂ ਲਾਲੀ ਪਿਓ ਲਾਲਾ ਮੇਰਾ ਹਾਂ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਂ ਲੂਣ ਹਰਾਮੀ ਨਾਨਕ ਲਾਲਾ ਬਖਸੇ ਤੁਰ ਵਡਿਆਈ ਆਤ ਜੁਗਾ ਦਇਆ ਬਦਦਾਤਾ ਕੁਝ ਦਿਨ ਮੁਕਤ ਨਾ ਪਾਈ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ Thank you.
ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰੂ ਅਵਤਾਰ ਹੋਏ ਨੇ ਗੁਰੂ ਗੋ ਨਾਮ ਨੇਰੇ ਦਾ ਰੂ ਨਾਮ ਚਾਨਣੇ ਦਾ ਸਾਰੀ ਦੁਨੀਆਂ ਵਿਦਿਆ ਰੂਪੀ ਨੇਰੇ ਦੇ ਵਿੱਚ ਸਿੱਤੀ ਪਈ ਖੇਡੇ ਖਾਂਦੀ ਹੈ ਉਸ ਹਨੇਰੇ ਚੋਂ ਜਗਾਉਣ ਵਾਸਤੇ ਜਿਹੜਾ ਗਿਆਨ ਦਾ ਹਨੇਰਾ ਅੰਤਸ਼ਕਰਨ ਰੂਪੀ ਮਨ ਦੇ ਵਿੱਚ ਉਸ ਨੂੰ ਉਸ ਦੇ ਵਿੱਚ ਰੋਸ਼ਨੀ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ। ਦੱਸਦੇ ਨੇ ਵੀ ਚਾਰ ਉਦਾਸੀਆਂ ਕਰੀਆਂ ਜਿਹਨੂੰ ਚੱਕਰ ਕਿਹਾ ਜਾਂਦਾ, ਯਾਨੀ ਕੋਈ ਆਪਣੇ ਮਤ ਨੂੰ ਨਹੀਂ ਪ੍ਰਾਣੀ ਮਾਤਰ ਨੂੰ ਉਪਦੇਸ਼ ਕੀਤਾ ਬਈ ਆਏ ਇਨਸਾਨ ਤੈਨੂੰ ਮਨੁੱਖਾਂ ਦੇ ਮਿਲੀ ਹੈ, ਜਿਸ ਵਾਸਤੇ ਮਨੁੱਖਾਂ ਦੇ ਮਿਲੀ ਆ ਉਹ ਸਹੀ ਕੰਮ ਨਹੀਂ ਤੂੰ ਕਰਦਾ ਹੈ। ਇਹੀ ਜੀ ਜਗ੍ਹਾ ਨਹੀਂ ਕੋਈ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਹੀਂ ਪਹੁੰਚੇ ਹਨ। ਜਿਹੜੇ ਰਾਜੇ ਰਾਣੇ ਸਨ, ਜੋ ਰਾਜਿਆਂ ਦਾ ਫਰਜ਼ ਹੁੰਦਾ ਰਾਜੇ ਚੁਲੀ ਨਿਆਂ ਕੀ ਇਨਸਾਫ ਕਰਨਾ, ਪਰਜਾ ਨੂੰ ਸੁਖ ਦੇਣਾ, ਤੇ ਉਹ ਪੁੱਛੇ ਪਾਸੇ ਨੂੰ ਬਹਿ ਤੁਰੇ ਸਨ ਪੁੱਠੇ। ਇਸ ਤਰ੍ਹਾਂ ਰਾਜਿਆਂ ਦੇ ਜਾ ਕੇ ਉਹਨਾਂ ਨੂੰ ਉਪਦੇਸ਼ ਕੀਤਾ ਬਈ ਤੁਹਾਡਾ ਕੋਈ ਪੁੰਨ ਕੀਤਾ, ਤੁਹਾਡੇ ਹੱਥ ਤਾਕਤ ਆ ਗਈ, ਹਕੂਮਤ ਜਿਹਨੂੰ ਕਿਹਾ ਜਾਂਦਾ। ਇਸ ਵਾਸਤੇ ਹਕੂਮਤ ਤਾਂ ਨਹੀਂ ਆਏ ਵੀ ਤੁਸੀਂ ਗਰੀਬਾਂ ਨੂੰ ਪੀੜੀ ਜਾਵੋ, ਨਹੀਂ, ਜੋ ਤੁਹਾਡਾ ਫਰਜ਼ ਆ ਉਸ 'ਤੇ ਸਹੀ ਰਹੋ, ਤਦ ਮਨੁੱਖਾਂ ਦੇ ਸਫਲੀ ਹੋਵੇਗੀ, ਵਰਨਾ ਅਸਫਲੀ ਰਹਿ ਜਾਵੇਗੀ। ਫਿਰ ਜਿੱਥੇ ਸਾਧੂ ਰਹਿੰਦੇ ਸਨ ਮਠ, ਮਠਾਂ ਤੇ ਸਾਧੂਆਂ ਦੇ ਪਹੁੰਚੇ ਜਿਹੜੇ ਖੰਡ ਕਰਦੇ ਸਨ, ਉਹਨਾਂ ਨੂੰ ਵੀ ਦੱਸਿਆ ਇਹ ਤੁਹਾਡੇ ਬਰੰਗ ਸਾਧਨਾ ਨੇ ਕੁਛ ਨਹੀਂ ਸਾਰਨਾ ਤੁਹਾਡਾ, ਤੁਸੀਂ ਮਨੁੱਖਾਂ ਲਈ ਜਿਸ ਕੰਮ ਵਾਸਤੇ ਮਿਲੀ ਆ ਉਹ ਕਰੋ, ਪਰਮੇਸ਼ਰ ਦੀ ਬੰਦਗੀ ਕਰੋ। ਠੱਗਾਂ ਕੋਲ ਪਹੁੰਚੇ ਜਿਹੜੇ ਦੁਨੀਆਂ ਨੂੰ ਠੱਗਦੇ ਸਨ, ਉਹਨਾਂ ਨੂੰ ਵੀ ਜਣਾਇਆ ਵੀ ਇਹ ਤੁਹਾਡਾ ਸਹੀ ਰਸਤਾ ਨਹੀਂ ਹੈ, ਇਸ ਵਾਸਤੇ ਮਨੁੱਖਾਂ ਦੇ ਨਹੀਂ ਮਿਲੀ ਹੈ। ਫਿਰ ਸਿੱਧਾਂ ਕੋ ਜਾਣੀ ਹਰ ਪ੍ਰਾਣੀ ਮਾਤਰ ਨੂੰ ਜੋ ਮਨੁੱਖਾਂ ਦਾ ਫਰਜ਼ ਹੈ ਉਹ ਜਣਾਇਆ ਕੋਈ ਕਿਸੇ ਦੇ ਨਾਲ, ਵਰਖਾ ਨਾ ਕਿਸੇ ਦੀ ਲਿਹਾਜ਼ ਕਰੀ ਆ ਕਰਮ। ਤਾਂ ਹੀ ਤਾਂ ਦੱਸਿਆ ਵੀ ਤਕੰਬਰ ਤਾਂ ਬਹੁਤ ਹੋਏ, ਅਵਤਾਰ ਦੁਨੀਆਂ ਦੇ ਵਿੱਚ ਬਹੁਤ ਹੋਏ, ਪਰ 16 ਕੁਲ ਪਕੰਬਰ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਗਾ ਕੋਈ ਨਾ ਹੋਇਆ ਕਰੂ। ਸਾਰਿਆਂ ਨੇ ਆਪੋ ਆਪਣੀ ਉਮਤ ਦਾ ਭਲਾ ਮੰਗਿਆ, ਆਪੋ ਆਪਣੀ ਉਮਤ ਨੂੰ ਉੱਚਾ ਚੱਕਿਆ, ਪਰ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਗੱਲ ਨਹੀਂ ਕਰੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਸੱਚ ਨੂੰ ਵਡਿਆਇਆ, ਝੂਠ ਨੂੰ ਸਿਟਿਆਇਆ, ਜਾਣੀ ਹਕੀਕਤ ਜਣਾਈ ਹੈ। ਤਾਂ ਹੀ ਦੱਸਿਆ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੇ ਸਾਂਝੇ ਹੁਕੰਬਰ ਹੋਏ ਨੇ, ਹਰ ਇੱਕ ਪ੍ਰਾਣੀ ਮਾਤਰ ਨੂੰ ਉਹਦਾ ਅਸਲੀ ਫਰਜ਼ ਜਣਾਇਆ। ਉਹ ਤਿੰਨ ਹਿੱਸਿਆਂ ਦੇ ਵਿੱਚ ਬੋਲਣਾ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ ਬੋਲਿਓ, ਤੀਸਰੇ ਪਾਸੇ ਬੀਬੀਆਂ ਬੋਲਿਓ। ਜਿਹੜੀ ਸੰਗਤ ਗੁਰੂ ਸਾਹਿਬ ਨੂੰ ਨਮਸਕਾਰ ਕਰਨ ਵਾਸਤੇ ਆਉਂਦੀ ਹੈ ਇਸੇ ਤਰ੍ਹਾਂ ਹੀ ਸ਼ਾਂਤੀ ਸੇ ਸ਼ਬਦ ਦੇ ਵਿੱਚ ਬੋਲਦੇ ਚਲੇ ਆਓ। ਗੁਰੂ ਨੂੰ ਨਮਸਕਾਰ ਕਰਕੇ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠੀ ਜਾਓ। ਆਓ ਪੜ੍ਹੋ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਦੇ ਸਾਂਝੇ ਪੈਗੰਬਰ ਹੋਏ ਨੇ ਗੁਰਮੁਖੋ, ਪੜ੍ਹੋ ਪ੍ਰੇਮ ਦੇ ਨਾਲ।
ਸਾਰੇ ਸੰਸਾਰ ਦਾ ਸਤਿਗੁਰ ਗੁਰੂ ਨਾਨਕ ਸਾਂਝਾ, ਸਾਰੇ ਸੰਸਾਰ ਦਾ ਸਤਿਗੁਰ ਗੁਰੂ ਨਾਨਕ ਸਾਂਝਾ,
ਤਫਰਖਾ ਨਹੀਂ ਰੱਖਿਆ, ਕਿਸੇ ਨੂੰ ਬੁਰੀ ਨਿਗਾਹ ਨਾਲ ਨਹੀਂ ਦੇਖਿਆ ਕਰੋ, ਹਰ ਇੱਕ ਨੂੰ ਸਚਿਆਈ ਜਣਾਈ ਹੈ। ਆਓ ਦੁਨੀਆਂ ਦਾ ਭਲਾ ਕਰਦੇ ਕਰਦੇ ਬਾਲਾ ਔਰ ਮਰਦਾਨਾ ਸਾਥੀ ਹਸਨ ਅਵਦਾਦ ਚਲੇ ਗਏ ਪਹਾੜੀ ਇਲਾਕਾ ਕਰੋ। ਪਹਾੜਾਂ ਦੇ ਵਿੱਚ ਪੱਗ ਡੰਡੀਆਂ ਹੁੰਦੀਆਂ ਹਨ, ਚਲੇ ਗਏ ਬਹੁਤ ਉੱਚਾ ਪਹਾੜ ਆ, ਉਸਦੀਆਂ ਜੜਾਂ ਦੇ ਵਿੱਚ ਬੈਠ ਗਏ। ਕਿਸੇ ਦੇ ਵਿੱਚ ਊਣਤ ਆਈ ਤੇ ਉਸਦੀ ਊਣਤ ਆਈ ਕੱਢਣੀ ਸੀ, ਉਹਨਾਂ ਨੇ ਇਸ ਵਾਸਤੇ ਗਏ ਸੀ। ਤਾਂ ਮਰਦਾਨਾ ਕਹਿਣ ਲੱਗਿਆ, ਮਹਾਰਾਜ ਪਹਾੜੀ ਇਲਾਕਾ ਤੈਅ ਕਰਕੇ ਆਇਆ, ਮੈਨੂੰ ਤਾਂ ਪਿਆਸ ਲੱਗਿਆ ਜੀ। ਮਹਾਰਾਜ ਜੀ ਦਾ ਵਿਦੇਸ਼ ਕਰਨ ਦਾ ਢੰਗ ਬਹੁਤ ਇੱਕ ਵਿਲੱਖਣ ਜਿਹਾ ਸੀ। ਗੁਰਮੁਖ ਜਿੱਥੇ ਵੀ ਜਾਂਦੇ ਵਿਲੱਖਣ ਜਿਹਾ ਢੰਗ ਦੁਆਰਾ ਫਿਰ ਉਸ ਨੂੰ ਸਚਿਆਈ ਜਣਾਉਂਦੇ ਸਨ। ਜਦ ਉਸਨੇ ਪਾਣੀ ਦੀ ਜ਼ਿਕਰ ਕੀਤਾ, ਪਾਣੀ ਚਾਹੀਦਾ, ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਭਾਈ ਪਹਾੜੀ ਇਲਾਕਾ ਮਰਦਾਨਿਆਂ, ਦੇਖ ਲਓ ਪਾਣੀ ਇੱਥੇ ਆਲੇ ਦੁਆਲੇ ਕਿਤੇ। ਖੈਰ ਮਰਦਾਨਾ ਫਿਰਿਆ, ਸੁੱਕੇ ਪਹਾੜ ਸਨ, ਖੁਸ਼ਕ ਜਿਹਨਾਂ ਨੂੰ ਕਹਿੰਦੇ। ਕਹਿਣ ਲੱਗਾ, ਮਹਾਰਾਜ ਜੀ ਪਾਣੀ ਤਾਂ ਹੈ ਨਹੀਂ, ਮੇਰਾ ਤਾਂ ਦਮ ਸੁੱਕਦਾ ਜਾਂਦਾ ਪਾਣੀ ਕੰਨੀਆਂ। ਕਹਿਣ ਲੱਗੇ ਮਰਦਾਨਿਆਂ, ਵੀ ਪਾਣੀ ਹੈ ਤਾਂ ਸਹੀ ਇੱਕ ਜਗ੍ਹਾ, ਜਾਂ ਪਹਾੜੀ ਦੇ ਉੱਤੇ ਤੇਰਾ ਹੀ ਜਾਤ ਪਾਈ ਬਲੀ ਕੰਧਾਰੀ ਇੱਕ ਫਕੀਰ ਰਹਿੰਦਾ, ਉਹਦੇ ਕੋਲ ਪਾਣੀ ਦੀ ਡਿੱਗੀ ਹੈ, ਜਾਂ ਤੂੰ ਉਸ 'ਤੇ ਪਾਣੀ ਪੀਆ ਜਾ। ਕੇ ਬਹਾਨੇ ਜਾਣੀ ਮਰਦਾਨੇ ਦੇ ਬਹਾਨੇ ਦੁਆਰਾ ਹੀ ਉਪਦੇਸ਼ ਕਰਦੇ ਸਨ। ਹੁਣ ਮਰਦਾਨਾ ਚੜਿਆ ਉੱਤੇ ਪਹਾੜ ਦੇ, ਪਗ ਡੰਡੀਆਂ ਹੁੰਦੀਆਂ ਹਨ, ਤਾਂ ਗਿਆ ਅੱਗੇ ਉਹ ਬਲੀ ਕਿਨਾਰੀ ਫਕੀਰ, ਜੋ ਇਸਲਾਮ ਦਾ ਪਹਿਰਾਵਾ ਫਕੀਰਾਂ ਦਾ, ਬਹੁਤ ਵੱਡਾ ਉਹਦੇ ਖਿਲਕਾ ਪਾਇਆ ਹੋਇਆ, ਖਿਲਕਾ ਬਨਾਰਸੀ ਦੁਪੱਟਾ ਬੰਨਿਆ ਹੋਇਆ ਸਿਰ ਤੇ ਨਾਗ ਵੱਲ ਦੇ ਕੇ ਤੇ ਬੈਠਾ। ਮਰਦਾਨੇ ਨੇ ਜਾ ਕੇ ਸਲਾਮ ਕਰੀ, ਆਪਾਂ ਰਾਮ ਰਵਈਆ ਜਾਂ ਫਤਿਹ ਬੁਲਾਉਂਦੇ ਹਾਂ। ਉਹ ਝਾਕਿਆ ਮਰਦਾਨੇ ਕੰਨੀ ਨੂੰ, ਕਹਿ ਲੱਗਾ ਫਕੀਰ ਸਾਈ, ਮੈਂ ਥਿਆਇਆ, ਮੈਨੂੰ ਪਾਣੀ ਪਿਲਾ। ਉਹ ਫਿਰ ਜਿਹੜਾ ਫਕੀਰ ਸੀ ਪੁੱਛਣ ਲੱਗਿਆ, ਬਈ ਤੂੰ ਕੌਣ ਹੈ, ਕਿੱਥੋਂ ਆਇਆ, ਤੇਰੀ ਜਾਤ ਕੀ ਹੈ, ਰਹਿੰਦਾ ਕਿੱਥੇ ਹੈ ਤੂੰ? ਮਰਦਾਨਾ ਕਹਿਣ ਲੱਗਿਆ, ਮੈਂ ਪੰਜਾਬ ਦੇਸ਼ ਦੇ ਰਹਿਣ ਵਾਲਾ, ਨਾਨਕ ਨਿਰੰਕਾਰੀ ਦੇ ਨਾਲ ਰਹਿਣਾ, ਜਾਤ ਹੈ ਮੇਰੀ ਮਰਾਸੀ, ਮੈਂ ਮਰਦਾਨਾ, ਰਬਾਬ ਵਜਾਉਣਾ ਤੇ ਰੱਬੀ ਕੀਰਤਨ, ਕਿਤੇ ਕਿਤੇ ਨਾਨਕ ਨਿਰੰਕਾਰੀ ਵੀ ਕਰਦੇ ਨੇ ਕੀਰਤਨ। ਜਦ ਉਸਨੇ ਗੁਰੂ ਨਾਨਕ ਦੇਵ ਮਹਾਰਾਜ ਦਾ ਨਾਂ ਸੁਣਿਆ, ਗੁਰਮੁਖ ਉਹਨੂੰ ਪਤਾ ਸੀ ਵੀ ਉਹ ਹਿੰਦੂ ਨੇ, ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਉਸਦੇ ਅੰਦਰ ਤਸਵ ਪੈਦਾ ਹੋਇਆ ਕਿ ਈਰਖਾ ਪੈਦਾ ਹੋਈ। ਗੁਰਮੁਖ ਕਹਿਣ ਲੱਗਿਆ, ਉਹ ਮੂਰਖਾ ਮਰਦਾਨੇ ਨੂੰ ਕਹਿੰਦਾ, ਤੂੰ ਇਸਲਾਮ ਦੇ ਵਿੱਚ ਜਨਮ ਲੈ ਕੇ ਜਾਣੀ ਮੁਸਲਮਾਨ ਹੋ ਕੇ, ਤੂੰ ਇੱਕ ਹਿੰਦੂ ਦਾ ਮਰੀਦ ਬਣਿਆ, ਤੂੰ ਦੱਸ। ਕਹਿੰਦਾ, ਜਾ ਤੈਨੂੰ ਨਹੀਂ ਪਾਣੀ ਪਿਲਾਵਾਂਗਾ। ਮਰਦਾਨਾ ਕਹਿੰਦਾ, ਵਕੀਲ ਸਾਈ, ਇਹਨਾਂ ਗੱਲਾਂ ਤੇ ਕੀ ਲੈਣਾ, ਇੱਕ ਰੱਬ ਦਾ ਬੰਦਾ ਛਾਇਆ ਮਰਦਾ, ਤੂੰ ਉਹਨੂੰ ਪਾਣੀ ਪਿਲਾ ਦੇ। ਕਹਿੰਦਾ, ਨਹੀਂ, ਕਿਉਂ ਮੁਸਲਮਾਨ ਹੋ ਕੇ ਮਰੀਜ਼ ਬਣਿਆ ਤੂੰ ਹਿੰਦੂ ਦਾ? ਬਹੁਤ ਦੁਨੀਆ ਮਾਝਵਾਂ 'ਚ ਹੀ ਖੜੀ ਹੈ, ਗੁਰੂ ਕੋਲ ਬਹੁਤ ਥੱਲੇ ਹੀ ਖੜੀ ਹੈ, ਜਿੱਥੇ ਇਹਨੇ ਪਹੁੰਚਣਾ ਹੈ ਉਹ ਤਾਂ ਬਹੁਤ ਉੱਚੀਆਂ ਮੰਜ਼ਲਾਂ ਨੇ। ਜਿੱਦਾਂ ਫਰੀਦ ਦੇ ਵਿੱਚ ਸ਼ਕਤੀ ਹੋ ਗਈ ਸਾਧਨਾ ਕਰਨ 'ਤੇ, ਤਾਂ ਉਸਨੇ ਆ ਕੇ ਆਪਣੀ ਮਾਤਾ ਨੂੰ ਦੱਸਿਆ ਵੀ ਇਸ ਤਰ੍ਹਾਂ ਮੈਂ ਚਿੜੀਆਂ ਮਾਰ ਕੇ ਜਵਾਤੀਆਂ ਜਾਂ ਹੋਰ ਇਹੋ ਜਿਹੀਆਂ ਗੱਲਾਂ ਦੱਸਣ ਲੱਗਿਆ। ਉਹਦੀ ਮਾਤਾ ਕਹਿਣ ਲੱਗੀ, ਫਰੀਦਾ, ਅਜੇ ਤਾਂ ਸ਼ੋਭ ਦੇ ਵਿੱਚੋਂ ਇੱਕ ਪੂਣੀ ਵੀ ਨਹੀਂ ਕੱਤੀ ਹੈ, ਜਿੱਥੇ ਤਾਂ ਪਹੁੰਚਣਾ ਉਹ ਤਾਂ ਦਿੱਲੀ ਬਹੁਤ ਦੂਰ ਹੈ ਪੁੱਤਰ, ਇਹ ਤਾਂ ਮਦਾਰੀਆਂ ਦਾ ਕੰਮ ਹੈ, ਜਿਹੜੇ ਆ ਸ਼ਕਤੀ ਹੈ। ਤਾਂ ਹੀ ਦੱਸਣ, ਨਾਟਕ ਚੇਟਕ ਕਰਤਕ ਕਾਜਾ, ਪ੍ਰਭ ਲੋਗਨ ਕੋ ਆਵਤ ਲਾਜਾ। ਜਿਹੜੇ ਪਰਮੇਸ਼ਰ ਦੇ ਪਿਆਰੇ ਪੂਰੀ ਮਜਲਜਾਂ ਅਵਸਥਾ ਤੇ ਪਹੁੰਚੇ ਨੇ ਉਹਨਾਂ ਨੂੰ ਤਾਂ ਇਹ ਗੱਲਾਂ ਨਾਟਕ ਚੇਟਕ ਲੱਗਦਾ ਹਾਸਾ ਰੂਪ ਵਾਸੀਆਂ ਨੇ ਗ੍ਰੰਥ ਬਹੁਤ ਦੁਨੀਆਂ ਇਹਨਾਂ ਚ ਖੜ ਜਾਂਦੀ ਹੈ। ਖੈਰ ਕਹਿੰਦਾ ਜੇ ਭਲੀ ਚਾਹੁੰਦਾ ਥੱਲੇ ਉਤਰ ਜਾ। ਮਰਦਾਨਾ ਆ ਗਿਆ ਬੇਚਾਰਾ ਡਰ ਗਿਆ, ਆ ਕੇ ਕਹਿਣ ਲੱਗਾ ਮਹਾਰਾਜ ਜੀ ਉਹ ਤਾਂ ਪਾਣੀ ਨਹੀਂ ਪਿਲਾਉਂਦਾ। ਕਹਿੰਦੇ ਮਰਦਾਨਾ ਫਿਰ ਪਾਣੀ ਹੋਰ ਤਾਂ ਕਿਤੇ ਹੈ ਹੀ ਨਹੀਂ, ਬਈ ਤੂੰ ਉਸਦੀ ਮਿਹਨਤ ਕਰ ਲਾ ਜਾ ਕੇ। ਫਿਰ ਮਰਦਾਨਾ ਗਿਆ, ਬਹੁਤ ਕੁਛ ਕਿਹਾ ਮਰਦਾਨੇ ਨੇ, ਉਹਨੇ ਇੱਕੋ ਹੀ ਲਕੀਰ ਕੱਢ ਲਈ ਗੁਰਮੁਖੋ। ਜਿਹੜੇ ਸ਼ਰਈ ਹੁੰਦੇ ਨੇ ਨਾ, ਸ਼ਰਈ ਕਹਿੰਦੇ ਉਹਨਾਂ ਦੀ ਪੱਥਰ ਤੇ ਲੀਖ ਹੁੰਦੀ ਆ, ਪੱਥਰ ਤੇ ਹਾਂ ਹੁੰਦੀ ਆ ਉਹਨਾਂ ਦੇ ਵਿੱਚ। ਜਿਹੜਾ ਅਹੰਕਾਰੀ ਆਦਮੀ ਹੁੰਦਾ ਨਾ, ਜਿਹੜੀ ਗੱਲ ਕਹਿ ਦੂਗਾ ਉਹਦੇ ਤੋਂ ਮੁੜਦਾ ਨਹੀਂ ਫਿਰ ਉਹ, ਦੇਖ ਲਓ। ਜਿਹੜਾ ਗੁਰਮੁਖ ਹੈ ਉਹਦੀ ਕਹਿੰਦੇ ਪਾਣੀ ਤੇ ਲੀਖ ਹੁੰਦੀ ਹੈ, ਬਾਹਰ ਨਿਕਲੀ ਗਈ ਮਗਰ ਦੀ ਮਗਰ ਮਿਟੀ ਗਈ, ਉਹ ਪਾਣੀ ਤੇ ਲੀਖ ਹੁੰਦੀ। ਜਿਸ ਤਰ੍ਹਾਂ ਪਾਂਡਵਾਂ ਨੇ ਦੁਰਯੋਧਨ ਨੂੰ ਰਾਜ ਸਾਰਾ ਹੀ ਹਾਰ ਗਏ ਜੂਆ ਖੇਲ ਕੇ, ਤਾਂ ਉਹ ਕ੍ਰਿਸ਼ਨ ਭਗਵਾਨ ਦੇ ਸੇਵਕ ਸਨ। ਉਹਨਾਂ ਨੇ ਕ੍ਰਿਸ਼ਨ ਭਗਵਾਨ ਦੇ ਅੱਗੇ ਅਰਜ ਕੀਤੀ, ਮਹਾਰਾਜ ਜੀ ਤੁਸੀਂ ਇਉਂ ਕਰੋ, ਸਾਡੇ ਕੰਨੀ ਉਹ ਸਫੀਰ ਬਣ ਕੇ ਜਾਓ, ਜਾਓ ਦੁਰਯੋਧਨ ਨੂੰ ਕਹਿ ਲਓ ਸਾਨੂੰ 5 ਪਿੰਡ ਦੇ ਦੇਵੇ, ਅਸੀਂ ਗੁਜ਼ਾਰਾ ਕਰ ਲਾਂਗੇ, ਅਸੀਂ ਵੀ ਰਾਜੇ ਸਾਂ। ਖੈਰ ਕ੍ਰਿਸ਼ਨ ਭਗਵਾਨ ਜੀ ਦੁਰਯੋਧਨ ਕੋਲ ਗਏ, ਤਾਂ ਹੁਣ ਅੱਗੇ ਹੰਕਾਰੀ ਹੈ। ਕ੍ਰਿਸ਼ਨ ਭਗਵਾਨ ਕਹਿਣ ਲੱਗੇ ਦੁਰਯੋਧਨ ਮੈਂ ਤੈਨੂੰ ਇੱਕ ਚੰਗੀ ਨਸੀਹਤ ਜਾਣੀ ਚੰਗੀ ਗੱਲ ਕਹਿਣਾ, ਤੇਰੇ ਭਲੇ ਦੀ ਕਹਿਣਾ, ਤੂੰ ਇਉਂ ਕਰ ਪਰਮੇਸ਼ਰ ਦੀ ਨੇਤ ਹੈ, ਪਰਮੇਸ਼ਰ ਦੀ ਨੇਤ ਆ ਇਹ ਫਿਰਦਾ ਰਹਿੰਦਾ, ਕਦੇ ਤਾਂ ਬਾਦਸ਼ਾਹ ਨੂੰ ਕੰਗਾਲ ਬਣਾ ਦਿੰਦਾ, ਕਦੇ ਕੰਗਾਲਾਂ ਨੂੰ ਬਾਦਸ਼ਾਹ ਬਣਾਉਂਦਾ। ਬਾਣੀ ਦੇ ਵਿੱਚ ਵੀ ਦੱਸਿਆ ਪੜੋ ਪ੍ਰੇਮ ਦੇ ਨਾਲ,
ਖਾਲੀ ਭਰ ਦੇਵੇ ਭਰਿਆ ਨੂੰ ਖਾਲੀ ਕਰ ਦੇਵੇ, ਇਹੋ ਤੇਰੇ ਜੋ ਜਵਾਲ ਦਾ, ਖਾਲੀ ਭਰ ਦੇਵੇ ਭਰਿਆ ਨੂੰ ਖਾਲੀ ਕਰ ਦੇਵੇ, ਇਹੋ ਤੇਰੇ ਜੋ ਜਵਾਲ ਦਾ। ਖਾਲੀ ਕਰ ਦੇਵੇ ਭਰਿਆ ਨੂੰ ਖਾਲੀ ਕਰ ਦੇ।
ਪੰਡਤ ਕਰਵੋ ਪੰਡਿਤ ਤੇ ਮੁਗਦਾਰੀ ਇਹ ਪਰਮੇਸ਼ਰ ਦੇ ਤਾਕਤ ਕਰੋ ਆਹ ਦੱਸਿਆ ਵੀ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਪਰਮੇਸ਼ਰ ਦੀ ਨੇ ਤਾਂ ਇਹ ਕੱਲ ਰਾਜੇ ਸਨ ਅੱਜ ਵਿਚਾਰੇ ਗਰੀਬ ਹੋਵੇ ਨਹੱਥੇ ਤੂੰ ਇਹਨਾਂ ਨੂੰ ਪੰਜ ਪਿੰਡ ਦੇ ਦੇਣਾ ਜੁੰਮਾ ਲੈਣਾ ਤੇਰੇ ਰਾਜ ਦੇ ਵਿੱਚ ਕੋਈ ਇਹ ਦਖਲ ਨਹੀਂ ਦੇਣਗੇ ਹੁਣ ਉਹ ਹੰਕਾਰ ਹੀ ਆ ਗੁਰਮੁਖ ਜਦ ਇਹਨੂੰ ਹੰਕਾਰ ਹੁੰਦਾ ਨਾ ਇਹ ਜਿਹੜੀ ਬੁੱਧ ਆ ਸੋਚਣ ਸ਼ਕਤੀ ਉਹ ਨਸ਼ਟ ਹੋ ਜਾਂਦੀ ਆ ਬਸ ਸੋਚਣ ਸ਼ਕਤੀ ਆ ਇੱਕ ਅੰਦਰ ਇੱਕ ਜਰਨ ਸ਼ਕਤੀ ਆ ਉਦੋਂ ਅੱਗੇ ਇੱਕ ਹੋਰ ਸ਼ਕਤੀ ਬਹੁਤ ਸ਼ਕਤੀਆਂ ਨੇ ਜਿਵੇਂ ਜਗਾਂ ਨੂੰ ਜਾਊਗਾ ਫਿਰ ਕਹੀ ਜੀ ਸ਼ਕਤੀ ਆਉਣੀ ਹੈ ਨਾ ਫਿਰ ਕਹਿਣਾ ਹੀ ਕੀ ਹੈ ਖੈਰ ਉਸਨੇ ਵੀ ਪੰਜ ਪਿੰਡ ਦੇ ਦੇ ਕ੍ਰਿਸ਼ਨ ਭਗਵਾਨ ਕਹਿਣ ਲੱਗਿਆ ਕਹਿੰਦਾ ਹੈ ਜਿਵੇਂ ਹੰਕਾਰੀ ਬੋਲਦੇ ਹੁੰਦੇ ਨੇ ਮੱਤ ਮਾਰੀ ਹੁੰਦੀ ਹੈ ਨਾ ਪੰਜ ਪਿੰਡ ਤੂੰ ਪੰਜ ਪਿੰਡ ਕਹਿੰਦਾ ਉਹਨਾਂ ਨੂੰ ਦੇ ਦੇ ਮੈਂ ਤਾਂ ਉਹਨਾਂ ਨੂੰ ਇੰਨੀ ਜ਼ਮੀਨ ਦੇਣ ਨੂੰ ਵੀ ਤਿਆਰ ਨਹੀਂ ਜਿਤਨੀ ਸੂਈ ਦੇ ਨੱਕੇ ਤੇ ਚੜ੍ਹਦੀ ਹੈ ਬਸ ਕੱਢਤੀ ਪੱਥਰ ਦੇ ਲਕੀਰ ਵੱਲੋਂ ਉਹ ਆਪਾਂ ਨੇ ਤਾਂ ਇੱਕ ਵਿਚਾਰ ਹੀ ਲੈਣੀ ਹੈ ਨਾ ਦੁਰਯੋਧਨ ਰਿਹਾ ਨਾ ਰਾਜ ਰਿਹਾ ਔਰ ਇਸ ਤਰ੍ਹਾਂ ਉਹ ਹੰਕਾਰੀ ਪਾਣੀ ਨਾ ਪਿਲਾਇਆ ਮਰਦਾਨੇ ਨੂੰ ਗਰੀਬ ਨੂੰ ਫਿਰ ਮਹਾਰਾਜ ਜੀ ਕੋ ਆ ਗਿਆ ਕਹਿਣਗਾ ਮਹਾਰਾਜ ਹੁਣ ਕਹਿੰਦੇ ਹੁਣ ਇਉਂ ਕਰ ਥੋੜ੍ਹਾ ਜਿਹਾ ਸਖ਼ਤ ਬੋਲ ਉਸਨੂੰ ਜਾ ਕੇ ਬਈ ਤੈਨੂੰ ਫਕੀਰ ਕਿਹੜੇ ਭੜੂਏ ਨੇ ਬਣਾਇਆ ਕਿਹੜੇ ਭੜੂਏ ਨੇ ਤੈਨੂੰ ਫਕੀਰ ਬਣਾਇਆ ਤਾਂ ਹੀ ਦੱਸਿਆ ਨਾ ਦਇਆ ਮੈਨੂੰ ਸਿੱਧ ਕਸਾਈ ਕਸਾਈਆਂ ਵਾਲੇ ਹੀ ਕੰਮ ਕਰਦਾ ਹੁਣ ਹੈ ਸ਼ਕਤੀ ਵਾਲਾ ਹੁਣ ਦੇਖ ਲਓ ਬਹੁਤ ਨਹੀਂ ਆ ਸ਼ਕਤੀ ਉਹਨੂੰ ਚੰਗਾ ਮੰਨਦੀ ਹੈ ਨਹੀਂ ਖੈਰ ਮਰਦਾਨਾ ਗਿਆ ਫਿਰ ਮਹਾਰਾਜ ਦੇ ਹੁਕਮ ਨਾਲ ਜਾ ਕੇ ਵੱਧ ਘੱਟ ਬੋਲਿਆ ਉਸਨੂੰ ਉਹਨੇ ਇੱਕ ਨਹੀਂ ਮੰਨੀ ਕਹਿੰਦਾ ਥੱਲੇ ਉਤਰ ਜਾ ਪਾਣੀ ਤੇਰੇ ਵਾਸਤੇ ਨਹੀਂ ਹੈ ਇੱਥੇ ਬਸ ਤੂੰ ਹਿੰਦੂ ਦਾ ਮਰੀਦ ਕਿਉਂ ਬਣਿਆ ਕਹਿੰਦਾ ਮਰਦਾਨਾ ਆ ਗਿਆ ਮਹਾਰਾਜ ਦੇ ਚਰਣਾਂ ਉੱਤੇ ਡਿੱਗ ਪਿਆ ਕਹਿਣ ਲੱਗਾ ਮਹਾਰਾਜ ਜੀ ਹੁਣ ਦੇਖ ਲਓ ਪਹਾੜੀ ਇਲਾਕਾ ਹੈ ਤੇ ਹੁਣ ਮਾਇਦ ਨਹੀਂ ਬਚਣ ਦੀ ਇੱਥੇ ਕਿਸੇ ਨੇ ਖੱਪਣ ਵੀ ਨਹੀਂ ਪਾਉਣਾ ਗੁਰੂ ਨਾਨਕ ਦੇ ਮਹਾਰਾਜ ਕਹਿਣਗੇ ਮਰਦਾਨਿਆਂ ਸਾਡੇ ਹੁੰਦਿਆਂ ਤੈਨੂੰ ਕੌਣ ਲਿਜਾ ਸਕਦਾ ਹੈ ਕਹਿਣਗੇ ਉੱਠ ਕਰਤਾਰ ਨੇ ਤੇਰੇ ਵਾਸਤੇ ਬਹੁਤ ਠੰਡਾ ਤੇ ਸਾਫ਼ ਸੁੰਦਰ ਪਾਣੀ ਘੱਲਿਆ ਮਹਾਰਾਜ ਜੀ ਨੇ ਪਹਾੜ ਦੀ ਜੜ ਦੇ ਵਿੱਚ ਸੋਟੀ ਦੀ ਹੁੱਜ ਮਾਰੀ ਗੁਰੂ ਬਸ ਸੂਮਾ ਚਸ਼ਮਾ ਚੱਲ ਪਿਆ ਪਾਣੀ ਦਾ ਆਇਆ ਪਾਣੀ ਕਿੱਥੋਂ ਉਹ ਹੰਕਾਰੀ ਦੀ ਡਿੱਗੀ ਖਿੱਚੀ ਗੁਰੂ ਉਸ ਨੂੰ ਜਣਾਉਣੀ ਸੀ ਉਸ ਅਲੀਅਤ ਬਈ ਬੰਨ ਕੇ ਮੜਾਸਾ ਜਿਹਾ ਬਹਿ ਗਿਆ ਪਹਾੜ ਤੇ ਚੜ੍ਹ ਕੇ ਜਿਹੜੀ ਗੱਲ ਸੀ ਉਹ ਤਾਂ ਹੈ ਹੀ ਨਹੀਂ ਤੇਰੇ ਅੰਦਰ ਜਿਹੜੀ ਗੱਲ ਨਾਲ ਤੇਰਾ ਮਨੁੱਖਾ ਦੇ ਧਾਰਿਆ ਹੋਇਆ ਸਫਲਾ ਹੋਣਾ ਸੀ ਉਹ ਤਾਂ ਹੈ ਨਹੀਂ ਮਰਦਾਨੇ ਨੇ ਪਾਣੀ ਪੀਤਾ ਮੂੰਹ ਧੋਤਾ ਬੈਠ ਗਿਆ ਉਸ ਨੇ ਦੇਖਿਆ ਬਈ ਇਹ ਕੋਈ ਸ਼ਕਤੀ ਵਾਲੇ ਨੇ ਜਿਹੜੇ ਤਿੰਨ ਫਕੀਰ ਬੈਠੇ ਨੇ ਮੇਰਾ ਪਾਣੀ ਇਹਨਾਂ ਨੇ ਖਿੱਚ ਲਿਆ ਅਜੇ ਵੀ ਉਹਦਾ ਦਿਮਾਗ ਖਾਲੀ ਨਹੀਂ ਹੋਇਆ ਹੰਕਾਰ ਕੰਨੀਓ ਦਿਮਾਗ ਖਾਲੀ ਹੋਣਾ ਬਹੁਤ ਔਖਾ ਜ਼ਿਆਦਾ ਸਭ ਕੁਛ ਹੋ ਜਾਂਦਾ ਨਾ ਖਾਲੀ ਫਿਰ ਅੱਖਾਂ ਖੁੱਲਦੀਆਂ ਨੇ ਉਸ ਦੀ ਇਹ ਵੀ ਮਹਾਰਾਜ ਜੀ ਕਰਦੇ ਜਿੱਥੇ ਜਾਂਦੇ ਸਨ ਉਸ ਨੇ ਕਿਹਾ ਵੀ ਇਹਨਾਂ ਨੂੰ ਪੱਥਰ ਸਿੱਟ ਕੇ ਹੇਠਾਂ ਦਬਾ ਕੇ ਮਾਰ ਦਿਆਂ ਲਾ ਫਕੀਰ ਦਾ ਕੰਮ ਹੈ ਕੁਛ ਉਹ ਫਕੀਰ ਤਾਂ ਗੁਰਮੁਖ ਹਰ ਇੱਕ ਦਾ ਭਲਾ ਚਾਹੁੰਦਾ ਹੁੰਦਾ ਹੈ ਉਹ ਫਕੀਰ ਆ ਜਿਹੜਾ ਦੂਏ ਦਾ ਬੁਰਾ ਚਿਤਨ ਨਹੀਂ, ਉਹ ਫਕੀਰ ਨਹੀਂ ਹੈ। ਫਕੀਰ ਨਹੀਂ ਠੀਕ ਹੈ, ਭਾਵੇਂ ਉਹਦੀ ਸ਼ਕਤੀ ਹੋਈ, ਉਹ ਫਕੀਰ ਨਹੀਂ ਹੈਗਾ। ਉਹ ਤਾਂ ਹਰ ਇੱਕ ਦਾ ਭਲਾ ਚਾਹੁੰਦਾ ਜਿਹੜਾ ਫਕੀਰ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹਰ ਇੱਕ ਦਾ ਭਲਾ ਚਾਹਿਆ। ਆਪਾਂ ਅਰਦਾਸ ਦੇ ਵਿੱਚ ਰੋਜ਼ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਬੜੋ ਪ੍ਰੇਮ ਨਾਲ ਉਹ ਪੱਥਰ ਸਿੱਟਣ ਨੂੰ ਤਿਆਰ ਖੜਾ ਹੁਣ ਉੱਤੇ।
ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ, ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ।
ਉਸਦਾ ਮਨ ਆਏ ਜਿਵੇਂ ਭੱਠ ਚ ਦਾਣਾ ਭੁਜਦਾ ਹੁੰਦਾ ਵਾ। ਦੇਖ ਲਓ ਹੁਣ ਆਪਣੇ ਮਨਾਂ ਨਾਲ ਆਪੇ ਹੀ ਇਨਸਾਫ ਕਰ ਲਓ। ਦੇਖ ਲਓ ਜੀ, ਜੇ ਅੰਦਰ ਸਰਬੱਤ ਦਾ ਭਲਾ, ਉਹਦਾ ਮਨ ਫੁਰਨਾ ਹੀ ਨਹੀਂ ਕਰੇਗਾ। ਬਸ ਉਸਨੇ ਕਿਹਾ ਵੀ ਮੈਂ ਪੱਥਰ ਇਹਨਾਂ ਤੇ ਸਿੱਟ ਦਿਆਂ, ਇਹਨਾਂ ਨੂੰ ਮਾਰ ਦਿਆਂ। ਇਹਨਾਂ ਨੇ ਮੇਰਾ ਪਾਣੀ ਖਿੱਚ ਲਿਆ। ਹਜ਼ਾਰਾਂ ਮਨ ਦਾ ਪੱਥਰ ਸ਼ਕਤੀ ਦੁਆਰਾ ਉਸਨੇ ਰੋੜਿਆ। ਉੱਤੋਂ ਜਾਗ ਪਹਾੜ ਲੱਗਿਆ ਖੈੜ ਖੈੜ ਕਰਨ, ਤਾਂ ਉਹਦਾ ਕੇਲੋ ਚੀਲ ਬਿਆਰ ਦੇ ਦਰਖਤ ਖੜੇ ਹੁੰਦੇ ਨੇ, ਐਂ ਆਉਂਦਾ ਭੰਨਦਾ। ਮਰਦਾਨੇ ਨੂੰ ਜਾ ਖੜਕਾ ਸੁਣਿਆ, ਕਹਿੰਦਾ ਮਹਾਰਾਜ ਜੀ ਉੱਠ ਕੇ ਪਰੇ ਹੋ ਜਾਓ, ਇਹ ਤਾਂ ਆਪਾਂ ਨੂੰ ਦੱਬ ਲਵੇਗਾ, ਪਹਾੜ ਇਤਨਾ ਭਾਰਾ। ਮਹਾਰਾਜ ਕਹਿੰਦੇ ਮਰਦਾਨਿਆ, ਸ਼ਾਂਤੀ ਸੇ ਬੈਠਾ ਰਹਿ, ਕੋਈ ਤੇਰਾ ਬਾਲ ਨਹੀਂ ਵਿੰਗਾ ਕਰ ਸਕਦਾ। ਖੈਰ ਪਹਾੜ ਆਇਆ ਗੁਰਮੁਖ, ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵੱਲ ਕੋਲ ਆ ਗਿਆ ਪਹਾੜ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਸੱਜੀ ਬਾਹ ਪਹਾੜ ਕੰਨੀ ਨੂੰ ਕਰੀ, ਜਾਣੀ ਪੰਜਾ। ਜਦ ਉਹ ਪੱਥਰ ਆ ਕੇ ਮਹਾਰਾਜ ਜੀ ਦੇ ਹਸਤ ਕਮਲ ਦੇ ਨਾਲ ਲੱਗਿਆ, ਹਾਲਾਂਕਿ ਪਹਾੜ ਠੋਸ ਹੁੰਦਾ ਪੱਥਰ ਕੈੜਾ, ਪਰ ਸਾਧ ਸੰਗਤ ਇੱਕ ਹੁੰਦਾ, ਕਰਤਾ ਇੱਕ ਹੁੰਦੀ ਹੈ ਕਿਰਤ। ਦੱਸਦੇ ਨੇ ਵੀ ਜਦ ਪਹਾੜ ਉੱਥੇ ਹੀ ਖੜ ਗਿਆ ਤਾਂ ਉਹਦੇ ਜਿਹੜਾ ਅੰਦਰ ਹੰਕਾਰ ਸੀ ਨਾ ਬਲੀ ਕੰਧਾਰੀ ਦੇ, ਉਹਦਾ ਦਿਮਾਗ ਖਾਲੀ ਹੋਇਆ। ਫਿਰ ਗੁਰੂਖੋ, ਖਾਲੀ ਦਿਮਾਗ ਦੇ ਵਿੱਚ ਵਿਚਾਰ ਪੈਦਾ ਹੁੰਦੀ ਹੈ, ਨਹੀਂ ਵਿਚਾਰ ਨਹੀਂ ਪੈਦਾ ਹੋਵੇਗੀ ਕਦੇ ਵੀ ਸੱਤ ਸੱਤ ਦੀ ਜਿਹੜੀ ਵਿਚਾਰ ਹੈ। ਫਿਰ ਉਸਨੇ ਸੋਚਿਆ ਵੀ ਇਹ ਤਾਂ ਮੇਰਾ ਪਾਣੀ ਵੀ ਖਿੱਚ ਲਿਆ ਤੇ ਪੱਥਰ ਹੇਠ ਵੀ ਨਾ ਆਏ, ਇਹ ਤਾਂ ਕੋਈ ਬਲੀ ਅੱਲਾ, ਇਹ ਤਾਂ ਪਹਿਲਾਂ ਨਹੀਂ ਸੀ। ਸਾਰਾ ਜ਼ੋਰ ਲੱਗ ਗਿਆ ਉਸਦਾ, ਹੁਣ ਉਹ ਉਤਰਿਆ ਉੱਤੋਂ ਆਉਂਦਾ ਖਿਲਕੇ ਨੂੰ ਖੜੀਸੀ। ਮਹਾਰਾਜ ਜੀ ਬੈਠੇ ਨੇ ਸ਼ਾਂਤੀ ਸੇ, ਮਰਦਾਨਾ ਬਾਲਾ ਵੀ ਬੈਠਾ, ਉਹ ਆ ਕੇ ਫਕੀਰ ਬਲੀ ਕੰਧਾਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਣਾਂ ਤੇ ਡਿੱਪਿਆ। ਗੁਰੂ ਚਰਣਾਂ ਤੋਂ ਡਿੱਗਣ ਤੋਂ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਆਏ ਫਕੀਰ ਤਾਂ ਇਸ ਵਾਸਤੇ ਘਰ ਛੱਡਿਆ, ਠੀਕ ਹੈ ਤਾਂ ਤਪੱਸਿਆ ਕਰਕੇ ਥੋੜੀ ਬਹੁਤੀ ਸ਼ਕਤੀ ਪੈਦਾ ਕਰਕੇ ਜਿਹੜੀ ਫਕੀਰ ਦੀ ਅਵਸਥਾ ਉੱਥੇ ਤਾਂ ਤੂੰ ਪਹੁੰਚਿਆ ਨਹੀਂ ਹੈ, ਸਾਰਾ ਮਾਲ ਦੂਰ ਹੋ ਗਿਆ ਉਸਦਾ। ਗੁਰਮੁਖੋ ਹੱਥ ਬੰਨ ਕੇ ਮੂਹਰੇ ਖੜ ਗਿਆ, ਮਹਾਰਾਜ ਜੀ ਨੇ ਵੀ ਬਹੁਤ ਤਾੜਿਆ ਉਸਨੂੰ। ਫਕੀਰ ਦੀ ਫਿਰ ਅਵਸਥਾ, ਮਹਾਰਾਜ ਜੀ ਨੇ ਅੱਬਲ ਅਲਹੋ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ। ਤੂੰ ਬੁਰਾ ਸਮਝਦਾ ਰਿਹਾ ਮਰਦਾਨੇ ਨੂੰ, ਤਾਂ ਇੱਕ ਰੱਬ ਦੇ ਬੰਦੇ ਨੂੰ ਪਾਣੀ ਨਹੀਂ ਪੜਾਇਆ, ਤੇਰੀ ਅਵਸਥਾ ਬਹੁਤ ਨੀਵੀਂ, ਤਾਂ ਇੱਥੇ ਪਹੁੰਚਣਾ ਸੀ, ਇਉਂ ਉੱਥੇ ਫਿਰ ਉਚਾਰਨ ਕੀਤਾ। ਪੜੋ ਪਰ ਪਰਮੇਸ਼ਰ ਦਾ ਨੂਰ ਹੀ ਹੈ, ਮੈਂ ਤਾਂ ਇੱਥੇ ਪਹੁੰਚਣਾ ਸੀ। ਕਹਿੰਦਾ ਮਹਾਰਾਜ ਜੀ ਮਿਹਰ ਕਰੋ, ਕਹਿੰਦੇ ਹੰਕਾਰ ਤੇ ਰਹਿਤ ਬੰਦੀ ਕੀ ਕਰ, ਅਦਵੈਤਾ ਦੀ ਕੁੜੀ ਖਾ ਜਾ, ਤੈਨੂੰ ਵਸਤਾ ਪ੍ਰਾਪਤ ਹੋ ਜਾਵੇਗੀ। ਮਹਾਰਾਜ ਜੀ ਨੇ ਉਸਨੂੰ ਸਹੀ ਰਸਤਾ ਦੱਸਿਆ, ਵਖੀਰਾ ਤੈਂ ਤਾਂ ਇੱਥੇ ਪਹੁੰਚਣਾ ਸੀ, ਤੂੰ ਤਾਂ ਉਰੇ ਦੁਆਇਤ ਤੇ ਹੀ ਫਿਰਦਾ ਹਜੇ। ਜਦ ਤੇਰਾ ਦੁੰਦ ਪਦਲ ਪਦ ਹੀ ਨਹੀਂ ਅਜੇ ਨਸ਼ਟ ਹੋਇਆ, ਤਾਂ ਤੂੰ ਫਕੀਰ ਤਾਂ ਨਹੀਂ, ਤਾਂ ਤੂੰ ਪਰਮੇਸ਼ਰ ਦੇ ਵਿੱਚੋਂ ਭੇਜ ਨਹੀਂ। ਮਨੁੱਖਾਂ ਦੇ ਜਿਹੜੀ ਤੈਨੂੰ ਮਿਲੀ ਹੈ ਇਹ ਸਫਲੀ ਨਹੀਂ ਹੋਵੇਗੀ। ਕਿਉਂ ਫਿਰ ਉਸ ਨੂੰ ਉਪਦੇਸ਼ ਕੀਤਾ? ਉਸ ਨੇ ਫਿਰ ਉਸੇ ਤਰ੍ਹਾਂ ਹੀ ਕਰਿਆ, ਪਾਣੀ ਵੀ ਉੱਥੇ ਹੀ ਚਲਿਆ ਗਿਆ। ਉਹ ਫਕੀਰ ਦੀ ਸਮਬਿਰਤੀ ਹੋ ਗਈ। ਗੁਰੂ ਮਰਦਾਨੇ ਸਮੇਤ ਜੰਗਲ ਦੇ ਵਿੱਚ ਬੈਠੇ ਨੇ, ਯਾਨੀ 12 ਮਹੀਨੇ ਨੇ ਸਾਲ ਦੇ, ਦੋ ਦੋ ਮਹੀਨੇ ਦੀ ਰੁੱਤ ਮੰਨੀ ਹੈ। ਸਾਉਣ ਭਾਦੋਂ ਦਾ ਮਹੀਨਾ ਆ ਗਿਆ, ਆਪਾਂ ਜਾਣਦੇ ਹੀ ਹਾਂ, ਸਾਰੀ ਦੁਨੀਆ ਹੀ ਜਾਣਦੀ ਹੈ ਇਸ ਗੱਲ ਨੂੰ। ਤਾਂ ਜੰਗਲ ਦੇ ਵਿੱਚ ਬੈਠੇ ਨੇ, ਬਾਰਿਸ਼ ਪੈਂਦੀ ਹੈ। ਮਰਦਾਨੇ ਨੇ ਅਰਜ ਕਰੀ ਗਰੀਬ ਨਵਾਜ਼, ਆਪ ਰੋਈਆਂ ਦੇ ਵਿੱਚ ਨਹੀਂ ਫਿਰਦੇ ਹੋ। ਜਦ ਕੋਈ ਪਿੰਡ ਆਉਂਦਾ ਤਾਂ ਕਹਿੰਦੇ ਉਹ ਪਿੰਡ ਦੇ ਵਿੱਚ ਵੜਨਾ ਨਹੀਂ ਹੈ, ਠੀਕ ਹੈ, ਪਰ ਹੁਣ ਤਾਂ ਬਰਸਾਤ ਦਾ ਮੌਸਮ ਹੈ, ਹੁਣ ਤਾਂ 2 ਮਹੀਨੇ ਕਿਤੇ ਬੈਠ ਕੇ ਕੱਟ ਲੈਣੇ ਚਾਹੀਦੇ ਨੇ, ਮੀਂਹ ਪੈਂਦਾ। ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਵੇ, ਤੈਨੂੰ ਇਉਂ ਭਾਵਦਾ ਸਾਨੂੰ, ਤੈਨੂੰ ਰੋਈਆਂ ਚੰਗੀਆਂ ਨਹੀਂ ਲੱਗਦੀਆਂ, ਤੈਨੂੰ ਪਿੰਡ ਚੰਗੇ ਲੱਗਦੇ। ਉਹ ਮਰਦਾਨਿਆਂ, ਰੋਈਆਂ ਤਾਂ ਭਾਗਾਂ ਵਾਲੀਆਂ ਨੇ, ਜਿਹੜੀਆਂ ਰੋਈਆਂ ਜੰਗਲਾਂ ਦੇ ਵਿੱਚ ਬੈਠ ਕੇ ਪਰਮੇਸ਼ਰ ਦੇ ਪਿਆਰਿਆਂ ਨੇ ਪਰਮੇਸ਼ਰ ਦੇ ਨਾਲ ਲਿਵ ਜੋੜੀਏ, ਤਾਂ ਭਾਗਾਂ ਵਾਲੀਆਂ ਨੇ ਰੋਈਆਂ। ਇਹੋ ਦੱਸਿਆ ਵੀ ਜਿੱਥੇ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਦੇ ਨੇ, ਪੜੋ ਪ੍ਰੇਮ ਦੇ ਨਾਲ
ਸੁਖਾਨ ਸੁਹੰਦਾ ਜੀ, ਜਿੱਥੇ ਬੈਠਣ ਸੰਤ ਪਿਆਰੇ, ਸੁਖਾਨ ਸੁਹੰਦਾ ਜੀ, ਜਿੱਥੇ ਬੈਠਣ ਸੰਤ ਪਿਆਰੇ। ਤੀਰਥ ਬਣਾ ਦਿੱਤੇ ਜਿੱਥੇ ਮਹਾਂਪੁਰਸ਼ਾਂ ਨੇ ਬੈਠ ਕੇ
ਤਪੱਸਿਆ ਕਰੀ ਗੁਰੂ। ਯਾਨੀ ਦੁਨਿਆਵੀ ਡਾਕਟਰ ਵੀ ਮੰਨਦੇ ਨੇ ਬਈ ਜਿੱਥੇ ਮਲੇਰੀਏ ਦਾ ਮਰੀਜ਼ ਰਹੇਗਾ ਉੱਥੇ ਕਹਿੰਦੇ ਇੱਕ ਹਫ਼ਤੇ ਵਾਸਤੇ ਉਹ ਆਪਣੇ ਜਰਮ 'ਚ ਛੱਡ ਜਾਂਦਾ ਮਲੇਰੀਏ ਦੇ। ਉਹ ਤੋਂ ਟਾਈਫਾਇਡ ਬੁਖਾਰ ਮਨਿਆਦੀ ਜੀ ਨੂੰ ਕਿਹਾ ਜਾਂਦਾ। ਜੇ ਉਹ ਮਰੀਜ਼ ਉੱਥੇ ਕਮਰੇ 'ਚ ਰਹੇਗਾ ਤਾਂ ਕਹਿੰਦੇ 14-15 ਦਿਨ ਉਸਦੇ ਜਰਮ ਸੁੱਥੇ ਰਹਿਣਗੇ। ਜੇ ਕਹਿੰਦੇ ਫਿਰ ਤਪ ਟਿੱਕਾ ਉਹ ਰਹੇ ਕਹਿੰਦੇ ਉੱਥੇ 6 ਮਹੀਨੇ ਤਾਈਂ ਜਨਮ 'ਚ ਰਹਿੰਦੇ ਨੇ। ਤੇ ਕਹਿੰਦੇ ਜਿੱਥੇ ਬੰਦਗੀ ਕਰਨ ਵਾਲਾ ਕੋਈ ਮਹਾਂਪੁਰਸ਼ ਬੈਠ ਜਾਵੇ ਬੰਦਗੀ ਕਰਨ ਵਾਲਾ, ਕਹਿੰਦੇ 100 ਸਾਲ ਤਾਈਂ ਉੱਥੇ ਇਕਾਗਰਤਾ ਸੁੱਧੀ ਦੇ ਜਨਮ 'ਚ ਰਹਿੰਦੇ ਨੇ। ਕਹਿੰਦੇ ਤੇ ਇਉਂ ਵੀ ਦੱਸਿਆ ਕਹਿੰਦੇ ਜਿੱਥੇ ਕੋਈ ਮਹਾਤਮਾ ਬੈਠ ਕੇ ਬੰਦਗੀ ਕਰਦਾ ਨਾ ਉਹ ਜਿਹੜੇ ਸੁੱਧੀ ਤੇ ਇਕਾਗਰਤਾ ਦੇ ਜਨਮ 'ਚ ਨੇ ਕਹਿੰਦੇ 12-12 ਕੋ ਦੌਰਾ ਕਰਦੇ ਰਹਿੰਦੇ। ਇਸ ਤਰ੍ਹਾਂ ਮਰਦਾਨੇ ਨੂੰ ਕਿਹਾ ਵੀ ਤੈਨੂੰ ਪਿੰਡ ਚੰਗੇ ਲੱਗਦੇ ਨੇ, ਮੀਂਹ ਪੈਂਦਾ ਹਏ ਦੀ ਕੱਚੇ ਰਸਤੇ ਹੁੰਦੇ ਸਨ ਤਾਂ ਕੀ ਦੇਖਿਆ ਸਾਹਮਣੇ ਇੱਕ ਬੰਦਾ ਆਉਂਦਾ ਮੋਢੇ ਦੇ ਵਿੱਚ ਥੈਲਾ ਪਾਇਆ ਹੋਇਆ ਉਸਦੇ। ਗੁਰੂ ਨਾਨਕ ਦੇ ਮਹਾਰਾਜ ਕਹਿਣਗੇ ਮਰਦਾਨਿਆ ਉਹ ਸਾਹਮਣੇ ਕੌਣ ਆਉਂਦਾ। ਉਸਨੇ ਵੀ ਦੇਖਿਆ ਕਹਿੰਦਾ ਮਹਾਰਾਜ ਜੀ ਇਹ ਕੋਈ ਮੈਨੂੰ ਪੋਸਟਮੈਨ ਲੱਗਦਾ ਜਾਣੀ ਡਾਕੀਆ ਲੱਗਦਾ ਇਹ ਚਿੱਠੀ ਰਸੈਂ ਕਿਉਂ ਮੋਢੇ 'ਚ ਥੈਲਾ ਪਾਇਆ ਹੋਇਆ ਚਿੱਠੀਆਂ ਦਾ। ਗੁਰੂ ਨਾਨਕ ਦੇ ਮਹਾਰਾਜ ਕਹਿਣਗੇ ਭਾਈ ਮਰਦਾਨਿਆ ਫਿਰ ਇਹ ਮੀਂਹ ਪੈਂਦੇ ਦੇ ਵਿੱਚ ਕਿਉਂ ਆਉਂਦਾ ਤੁਰਿਆ ਸਲੱਪ ਸਲੱਪ ਕਰਦਾ। ਮਰਦਾਨਾ ਕਹਿਣ ਲੱਗਾ ਮਹਾਰਾਜ ਜੀ ਇਹ ਸਰਕਾਰ ਦਾ ਨੌਕਰ ਹੈ, ਟਾਈਮ ਸਿਰ ਚਿੱਠੀਆਂ ਪਹੁੰਚਾਉਣੀਆਂ ਨੇ ਤਦ ਇਹਨੂੰ ਤਲਬ ਮਿਲੇਗੀ, ਫਿਰ ਇਹ ਆਪਣੇ ਬੱਚੇ ਪਾੜੇਗਾ ਤਾਂ ਆਉਂਦਾ। ਤਾਂ ਕਹਿੰਦਾ ਅੱਛਾ ਇਹ ਆਉਂਦਾ ਤਾਂ ਆਉਂਦਾ। ਕਹਿੰਦੇ ਫਿਰ ਅਸੀਂ ਤਾਂ ਹੀ ਭਾਈ ਪਰਮੇਸ਼ਰ ਦੇ ਨੌਕਰ ਹਾਂ, ਸਾਡੀ ਵੀ ਕੋਈ ਡਿਊਟੀ ਹੈ, ਅਸੀਂ ਵੀ ਜਿਹੜੀ ਦੁਨੀਆ ਸਾਰੀ ਵਿਦਿਆ ਰੂਪੀ ਨੀਂਦ ਦੇ ਵਿੱਚ ਸੁੱਤੀ ਪਈ ਹੈ ਸਾਡੀ ਵੀ ਇਹ ਪਰਮੇਸ਼ਰ ਨੇ ਡਿਊਟੀ ਲਾਈ ਹੈ, ਅਸੀਂ ਵੀ ਉਹਨਾਂ ਨੂੰ ਜਗਾਉਣਾ, ਅਸਲੀਅਤ ਉਹਨਾਂ ਨੂੰ ਜਗਾਉਣੀ ਹੈ ਬਈ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ, ਸਾਡੀ ਵੀ ਇਹ ਡਿਊਟੀ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਿਰਾਗ ਦੇ ਵਿੱਚ ਆ ਕੇ ਅੱਖਾਂ ਦੇ ਵਿੱਚ ਦੋ ਟਿੱਪੇ ਡਿਗੇ ਗੁਰਮੁਖੋ ਕਹਿੰਦੇ ਚੱਕਰਵਾਲ ਇਉਂ ਫਿਰ ਸ਼ਬਦ ਉਚਾਰਨ ਕਰਿਆ।
ਤਾਂ ਦਰਸ਼ਨ ਕੇ ਤਾਈਂ ਭਇਆ ਦੀਵਾਨਾ, ਭਇਆ ਦੀਵਾਨਾ, ਤਾਂ ਦਰਸ਼ਨ ਕੇ ਤਾਈਂ ਭਇਆ ਦੀਵਾਨਾ, ਭਇਆ ਦੀਵਾਨਾ।
ਸ਼ਬਦ ਦੇ ਭੋਗ ਤੋਂ ਬਾਅਦ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਬਈ ਤੈਨੂੰ ਰੂਹੀਆਂ ਚੰਗੀਆਂ ਨਹੀਂ ਲੱਗਦੀਆਂ, ਚੱਲ ਤੈਨੂੰ ਘੁੱਗ ਵਸੋਂ ਦਿਖਾ ਦਿੰਦੇ ਹਾਂ, ਜਾਣੀ ਪਿੰਡ ਦਿਖਾ ਦਿੰਦੇ ਹਾਂ, ਤੂੰ ਮੁਕਾਬਲਾ ਕਰ ਲਈ। ਰੂਹੀਆਂ ਚੰਗੀਆਂ ਨੇ ਜਾਂ ਪਿੰਡ ਚੰਗੇ ਨੇ? ਖੈਰ ਗੁਰੂ ਨਾਨਕ ਦੇ ਮਹਾਰਾਜ ਜੀ ਉੱਠ ਕੇ ਖੜੇ ਹੋਏ, ਮਰਦਾਨੇ ਨੇ ਰਾਬਾਬ ਮੋਢੇ ਚ ਪਾ ਲਿਆ, ਪਾਈ ਵਾਲੇ ਨੇ ਚੌਰ ਆਪਣਾ ਸੰਭਾਲ ਲਿਆ। ਹੁਣ ਸੌਣ ਪਾਦੋ ਦਾ ਮਹੀਨਾ, ਕਿਤੇ ਤਾਂ ਕਣੀਆਂ ਪੈਣ ਲੱਗ ਜਾਂਦੀਆਂ ਨੇ, ਕਦੇ ਹਟ ਜਾਂਦੀਆਂ ਨੇ, ਕਿਤੇ ਸੁੱਕਾ ਥਾਂ ਆ ਜਾਂਦਾ, ਜੁੱਤੀ ਪਾ ਲੈਂਦੇ ਨੇ, ਪਾਣੀ ਆ ਜਾਂਦਾ ਲਾ ਲੈਂਦੇ ਨੇ। ਸਵੇਰ ਦੇ ਤੁਰੇ ਹੋਏ ਸ਼ਾਮ ਥਾਈ ਤੁਰਦੇ ਚਲੇ ਗਏ, ਸਾਹਮਣੇ ਇੱਕ ਪਿੰਡ ਦਿਸਿਆ ਗੁਰਮੁਖੋ। ਪਿੰਡ ਕੀ ਨਾਂ ਦਾ? ਉਹ ਪਿੰਡ ਉਹ ਠੱਗਾਂ ਦਾ, ਅਲਫ ਤੇ ਏ ਤਾਂ ਹੀ ਸਾਰੇ ਠੱਗੇ ਹੀ ਵਸਦੇ ਨੇ ਉੱਥੇ ਬਸ। ਖਾਸ ਰਸ ਦੇ ਵਿੱਚ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਵੀ ਆ ਸਾਹਮਣੇ ਪਿੰਡ ਆ ਗਿਆ, ਤੂੰ ਮੁਕਾਬਲਾ ਕਰ ਲਈ, ਹੁਣ ਰੋਈਆਂ ਦਾ ਤੈਨੂੰ ਦਿਖਾਲਣਾ ਹੀ ਹੈ ਇੱਕ ਅਸੀਂ। ਕਰ ਗੁਰੂ ਨਾਨਕ ਦੇਵ ਮਹਾਰਾਜ ਜੀ ਮੂਹਰੇ ਬਾਲਾ ਔਰ ਮਰਦਾਨਾ ਪਿੱਛੇ। ਹੁਣ ਜਿਹੜੇ ਉਹ ਠੱਗਾਂ ਦੇ ਮੁਖੀ ਠੱਗ ਹੁੰਦੇ ਨੇ ਤਾਂ ਉਹ ਸੱਥ ਦੇ ਵਿੱਚ ਬੈਠੇ ਨੇ, ਉਹਨਾਂ ਦਾ ਕੰਮ ਕੀ ਸੀ? ਜਿਹੜਾ ਉਹਨਾਂ ਦੇ ਬੰਦਾ ਹੱਥ ਆ ਜਾਣਾ ਉਸ ਨੂੰ ਖਤਮ ਕਰਕੇ ਉਸਦਾ ਮਾਲ ਮਤਾ ਸਾਰਾ ਖੋਹ ਲੈਣਾ, ਇਹ ਉਹਨਾਂ ਦਾ ਕਰਤੱਵ ਸੀ। ਖੜ ਉਹ ਦੇਖਿਆ ਉਹਨਾਂ ਨੇ ਵੀ ਅੱਜ ਤਿੰਨ ਟੱਗਾਂ ਹੱਥ ਆਈਆਂ ਨੇ, ਤਿੰਨ ਮੁਸਾਫਰ ਆ ਰਹੇ। ਉਹ ਦੇਖਦੇ ਨੇ ਵੀ ਇਹਨਾਂ ਕੋਲ ਮਾਲ ਮਤਾ ਤਾਂ ਜ਼ਿਆਦਾ ਹੈ ਨਹੀਂ, ਪਰ ਇਹਨਾਂ ਦੇ ਚਿਹਰਿਆਂ 'ਤੇ ਬਹੁਤ ਰੌਣਕ ਆ, ਚਿਹਰੇ ਇਹਨਾਂ ਦੇ ਚਮਕਦੇ ਨੇ, ਇਹਨਾਂ ਕੋਲ ਹੀਰੇ ਹੋਣਗੇ ਹੀਰੇ। ਉਹ ਨਾਮ ਰੂਪੀ ਹੀਰਾ ਮੂਰਖੋ ਤੁਸੀਂ ਨਹੀਂ ਲੈ ਸਕਦੇ ਹੋ, ਬਸ ਉਹ ਤਾਂ ਕੋਈ ਅਧਿਕਾਰੀ ਲਵੇਗਾ, ਤੁਸੀਂ ਕੀ ਲੈ ਸਕਦੇ ਹੋ ਉਸਨੂੰ? ਘਰ ਉਹ ਸਾਰੇ ਠੱਗ ਸੀ ਜਿਹੜੇ ਮੁਖੀ ਉੱਠ ਕੇ ਖੜੇ ਹੋ ਗਏ। ਰਾਮ ਭਈਆ ਆਓ ਭਾਗਤ ਕਰੀ, ਬੈਠਕ ਦੇ ਵਿੱਚ ਲਿਜਾ ਕੇ ਬਿਠਾਲ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਜੀ ਪਲੰਘ 'ਤੇ ਬੈਠ ਗਏ, ਬਾਲਾ ਮਰਦਾਨਾ ਥੱਲੇ ਬੈਠ ਗਏ ਸਫ ਦੇ ਉੱਤੇ। ਹੁਣ ਉਹਨਾਂ ਦਾ ਕੀ ਕਰਤੱਵ ਸੀ? ਜਿਹੜਾ ਉਹਨਾਂ ਦੇ ਮੁਸਾਫਰ ਹੱਥ ਆ ਜਾਂਦਾ ਰਾਹੀ, ਤਾਂ ਫਿਰ ਉਹ ਜੋ ਕੁਛ ਖਾਣ ਜਾਂ ਇਸ਼ਨਾਨ ਜਾਂ ਪੰਜ ਇਸ਼ਨਾਨਾਂ ਕਰਨ ਵਾਸਤੇ ਦਿੰਦੇ ਸਨ, ਉਹ ਵਿੱਚ ਜ਼ਹਿਰ ਪਾ ਦਿੰਦੇ ਸਨ। ਜ਼ਹਿਰ ਬਸ ਜ਼ਹਿਰ ਪਾਈ ਤੇ ਔਰ ਜ਼ਹਿਰ ਚੜ ਜਾਣੀ ਤਾਂ ਆਪਣਾ ਉਹਨਾਂ ਨੇ ਸਭ ਕੁਛ ਲੁੱਟ ਕਸੁੱਟ ਕਰ ਲੈਣੀ। ਤਾਂ ਫਿਰ ਉਹ ਆਏ, ਕਹਿਣ ਲੱਗੇ ਮਹਾਰਾਜ ਜੀ ਇਸ਼ਨਾਨ ਕਰੋ, ਪਾਣੀ ਗਰਮ ਲਿਆਈਏ ਜਾਂ ਠੰਡਾ ਲਿਆਈਏ। ਹੁਣ ਉਹ ਤਾਂ ਸਰਬੱਤ ਗੁਰੂ ਆ ਗੁਰਮੁਖੋ, ਤਾਂ ਉਹਨਾਂ ਦੇ ਭਲੇ ਵਾਸਤੇ ਆਇਆ, ਨਾਲੇ ਮਰਦਾਨੇ ਨੂੰ ਜਣਾਉਣਾ ਸੀ ਬਈ ਤੈਨੂੰ ਘੁੱਗ ਵਸੋਂ ਚੰਗੀ ਲੱਗਦੀ ਹੈ ਪਿੰਡ। ਗੁਰੂ ਨਾਨਕ ਦੇਵ ਮਹਾਰਾਜ ਕਹਿਣਗੇ ਭਾਈ ਅਸੀਂ ਤਾਂ ਇਸ਼ਨਾਨ ਨਹੀਂ ਕਰਨਾ। ਕਹਿੰਦੇ ਫਿਰ ਪੰਜ ਇਸ਼ਨਾਨਾਂ ਕਰ ਲਓ। ਕਲਸਈ ਬੋਲੇ ਦੇ ਵਿੱਚ ਪੰਜ ਇਸ਼ਨਾਨਾਂ, ਦੋ ਹੱਥ ਧੋ ਲੈਣੇ, ਪੈਰ ਧੋ ਲੈਣੇ, ਚਿਹਰਾ ਧੋ ਲੈਣਾ, ਇਹਨੂੰ ਪੰਜ ਇਸ਼ਨਾਨਾਂ ਕਿਹਾ। ਕਹਿ ਲਵੇ ਭਾਈ ਅਸੀਂ ਤਾਂ ਪੰਜ ਇਸ਼ਨਾਨਾਂ ਵੀ ਨਹੀਂ ਕਰਨਾ। ਸ਼ਾਇਦ ਹਨੇਰਾ ਹੋ ਗਿਆ ਕਰੋ। ਉਹ ਫੇਰ ਆਏ, ਕਹਿ ਲਵੇ ਮਹਾਰਾਜ ਜੀ ਪ੍ਰਸ਼ਾਦ ਪਾਣੀ ਇੱਥੇ ਲਿਆਈਆ, ਭੋਜਨਸ਼ਾਲਾ ਦੇ ਵਿੱਚ ਜਾ ਕੇ ਛਕੋਗੇ, ਜਿਵੇਂ ਆਪਦੀ ਮਰਜ਼ੀ ਹੈ ਦੱਸੋ ਉਸ ਤਰ੍ਹਾਂ ਕਰੀਏ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਭਾਈ ਅਸੀਂ ਪ੍ਰਸ਼ਾਦ ਵੀ ਨਹੀਂ ਛਕਣਾ, ਅਸੀਂ ਪ੍ਰਸ਼ਾਦਾ ਵੀ ਨਹੀਂ ਛਕਣਾ ਹੈ। ਖੈਰ ਜਦ ਉਹ ਬਾਹਰ ਚਲੇ ਗਏ ਤਾਂ ਮਰਦਾਨਾ ਕਹਿਣ ਲੱਗਾ, ਮਹਾਰਾਜ ਜੀ ਤੁਸੀਂ ਹਰ ਇੱਕ ਵਸਤੂ ਨੂੰ ਜਵਾਬ ਦੇਈ ਜਾਂਦੇ ਹੋ, ਮੈਨੂੰ ਤਾਂ ਭੁੱਖ ਲੱਗੀ ਹੋਈ ਹੈ, ਮੈਨੂੰ ਤਾਂ ਭੁੱਖ ਲੱਗੀ ਹੈ, ਮੈਨੂੰ ਤਾਂ ਕੁਛ ਮਿਲਣਾ ਚਾਹੀਦਾ ਹੈ। ਕਹਿੰਦੇ ਮਰਦਾਨਿਆਂ ਤੂੰ ਕਰਤਾਰ ਦੇ ਰੰਗ ਦੇਸ ਦੇਖ, ਸਾਨੂੰ ਕਰਤਾਰ ਇਹਨਾਂ ਦੇ ਭਲੇ ਵਾਸਤੇ ਲਿਆਇਆ, ਇਹ ਤਾਂ ਠੱਗ ਨੇ। ਕਹਿੰਦਾ ਕਹਿਣ ਲੱਗੇ ਜਿਹੜਾ ਕੁਛ ਦੇਣਗੇ ਵਿਉਹ ਮਿਲਾ ਕੇ ਦੇਣਗੇ, ਰੋਟੀ ਚ ਵੀ ਮੰਗਾ ਦੀਏ ਤੈਨੂੰ, ਮਰਨਾ ਕੌਣ ਚਾਹੁੰਦਾ ਗੁਰੂ ਤੋਂ। ਸਹਿਮ ਗਿਆ ਮਰਦਾਨਾ, ਕਹਿੰਦੇ ਤੂੰ ਕਰਤਾਰ ਦੇ ਰੰਗ ਦੇਖ, ਉੜੋ ਪ੍ਰੇਮ ਵਾਲਿਆਂ ਦਾ ਦੇਖੀ ਜਾ ਜੋ ਕੁਛ ਬਣੇਗਾ। ਹੁਣ ਜਿਹੜੇ ਮੁਖੀ ਮੁਖੀ ਠੱਗ ਸਨ ਉਹ ਬਾਹਰ ਨਿਕਲ ਕੇ ਸਲਾਹ ਕਰਦੇ ਨੇ ਬਈ ਇਹ ਨਾ ਪੀਂਦੇ ਨੇ ਨਾ ਕੁਛ ਖਾਂਦੇ ਨੇ, ਇਹ ਕਿਤੇ ਸਰਕਾਰ ਦੇ ਸੂਝੇ ਤਾਂ ਨਹੀਂ ਹਨ, CID ਤਾਂ ਨਹੀਂ ਹਨ, ਇਹ ਕਿਤੇ ਸਾਡਾ ਭੇਤ ਲੈਣ ਆਏ ਹੋਣ। ਇਹੀਆਂ ਜਿਹੀਆਂ ਗੱਲਾਂ ਕਰਦੇ ਨੇ, ਗੱਲਾਂ ਕਰਦਿਆਂ ਕਰਦਿਆਂ ਜਿਹੜੇ ਜਵਾਨ ਮੁੰਡੇ ਸਨ ਕਹਿਣ ਲੱਗੇ ਸਾਡੇ ਕੋਲ ਹੋਰ ਵੀ ਜੁਗਤੀ ਹੈਗੀ ਜੇ ਨਹੀਂ ਖਾਂਦੇ। ਕਹਿੰਦੇ ਇਹਨਾਂ ਨੂੰ ਨੂੜ ਕੇ ਨਾ ਲੱਜਾਂ ਦੇ ਨਾਲ ਖਤਮ ਕਰੋ ਇਹਨਾਂ ਨੂੰ। ਜਦ ਇਹ ਸਲਾਹਾਂ ਕਰਦੇ ਨੇ ਉਹ ਲੱਜਾਂ ਲੁੱਜਾਂ ਇਕੱਠੀਆਂ ਕਰਨ ਦੀਆਂ, ਤਾਂ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਵੀ ਰਵਾਬ ਚੱਕ, ਹੁਣ ਤੇਰੇ ਰਵਾਬ ਦੀ ਲੋੜ ਹੈ। ਉੱਥੇ ਭਲੇ ਉਹ ਸ਼ਬਦ ਉਚਾਰਨ ਕਰਿਆ, ਕਹਿੰਦੇ ਮਰਦਾਨਿਆਂ ਬਚੀ ਠੱਗ ਨੇ, ਕਹਿੰਦੇ ਪੜੋ ਭਰੇ ਨਾ
ਫਿਰਦੇ ਠਗਵਾੜੇ ਉਹ ਵੇਖੀ ਨਾ ਠੱਗਿਆ ਜਾਵੀ, ਫਿਰਦੇ ਠਗਵਾੜੇ ਉਹ ਵੇਖੀ ਨਾ ਠੱਗਿਆ ਜਾਵੀ। ਵੇਖੀ ਨਾ ਠੱਗਿਆ ਜਾਵੀਂ, ਵੇਖੀ ਨਾ ਠੱਗਿਆ ਜਾਵੀਂ। ਵੇਖੀ ਨਾ ਠੱਗਿਆ ਜਾਵੀ, ਵੇਖੀ ਨਾ ਠੱਗਿਆ
ਜਾਵੀ।
ਜਗ ਠੱਗਿਆ ਕਿਸੇ ਨਾ ਰੱਖੀ ਰੱਜ, ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਏ ਮਰਦਾਨਿਆ। ਇਸ ਤਰ੍ਹਾਂ ਸ਼ਬਦ ਬਹੁਤ ਬੁਲੰਦ ਆਵਾਜ਼ ਦੇ ਨਾਲ ਪੜਿਆ, ਸਾਰੇ ਪਿੰਡ ਦੇ ਵਿੱਚ ਆਵਾਜ਼ ਗਈ ਸ਼ਬਦ ਦੀ। ਗੁਰਮੁਖ ਉਹ ਜਿਹੜੇ ਗੁੰਦਾਂ ਗੁੰਦਦੇ ਸਨ ਵੀ ਲੱਜਾ ਨਾਲ ਲੂੜ ਕੇ ਇਹਨਾਂ ਨੂੰ ਖਤਮ ਕਰਕੇ ਇਹਨਾਂ ਤੋਂ ਹੀਰੇ ਖੋਈਏ ਹੀਰੇ, ਤਾਂ ਸਾਰੇ ਸੁਸਰੀ ਮੰਗਣ ਸੌਂਗੇ। ਪਰਮੇਸ਼ਰ ਦੀ ਇੱਕ ਮਾਇਆ ਗੁਰਮੁਖ, ਮਾਇਆ ਇੱਕ ਸ਼ਕਤੀ ਹੈ ਪਰਮੇਸ਼ਰ ਦੀ। ਐਸੀ ਕਲਾਮ ਪੜ੍ਹੀ ਸਾਰਿਆਂ ਉੱਤੇ ਮਾਇਆ ਪਾਤੀ ਗੁਰੂ ਨਾਨਕ ਦੇਵ ਮਹਾਰਾਜ ਜੀ, ਮਾਇਆ ਹੀ ਪਈ ਹੋਈ ਹੈ ਸਾਰਿਆਂ ਤੇ। ਸਾਰੀ ਦੁਨੀਆ ਵਿਦਿਆ ਰੂਪੀ ਨੀਂਦ ਦੇ ਵਿੱਚ ਸੁੱਤੀ ਪਈ ਹੈ। ਖੈਰ ਸਾਰੇ ਸੁਸਰੀਆਂ ਮੰਗਣ ਸੌਂਗੇ, ਜਿੱਥੇ ਕੋਈ ਹੈ ਉੱਥੇ ਹੀ ਬਸ, ਸਰੀਰ ਦੀ ਕੋਈ ਸੁੱਧ ਨਹੀਂ ਕਿਸੇ ਨੂੰ। ਖੈਰ ਮਹਾਰਾਜ ਜੀ ਵਿਰਾਜ ਗਏ ਮਰਦਾਨਾ ਤੇ ਬਾਲਾ ਚਰਣਾਂ ਦੇ ਵਿੱਚ ਵਿਰਾਜ ਗਏ। ਟਾਈਮ ਖੜਦਾ ਨਹੀਂ ਹੈ, ਟਾਈਮ ਹੁੰਦਾ ਚਲਿਆ ਗਿਆ। ਅੰਮ੍ਰਿਤ ਵੇਲੇ ਦੇ 2 ਵੱਜ ਗਏ ਗੁਰਮੁਖੋ, 2 ਜਿਹੜਾ ਗੁਰਸਿੱਖ ਦੇ ਜਾਗਣ ਦਾ ਟਾਈਮ ਹੈ। ਜਾਮ ਜਾਮਨੀ ਜਾਗੇ ਕਿਰਪਾਲ, ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਬਾਲਾ ਤੇ ਮਰਦਾਨਾ, ਇਸ਼ਨਾਨ ਦਾ ਟਾਈਮ ਹੋ ਗਿਆ, 2 ਵੱਜ ਗਏ। ਸਾਨੂੰ ਵੀ ਕੋਈ ਕਹਿੰਦਾ ਹੁੰਦਾ ਸੀ ਬਈ 2 ਵੱਜ ਗਏ ਉੱਠ ਖੜੋ, ਕਹਿੰਦਾ ਹੁੰਦਾ ਸੀ। ਉਹ ਇਸ ਤਰ੍ਹਾਂ ਕਹਿਣ ਲੱਗੇ ਉੱਠੋ ਭਾਈ ਆਪਾਂ ਇਸ਼ਨਾਨ, ਕਿਉਂ ਮਹਾਰਾਜ ਜੀ ਸਫ਼ਰ ਦੇ ਵਿੱਚ ਰਹਿੰਦੇ ਸਨ, ਗੜਵਾ ਅਤੇ ਡੋਰੀ ਜਿਤਨਾ ਕੁ ਸਮਾਨ ਲੋੜੀ ਦਾ ਉਨਾ ਕੁ ਨਾਲ ਰੱਖਦੇ ਸਨ। ਇਸ਼ਨਾਨ ਜ਼ਰੂਰ ਕਰਦਾ ਸੀ, ਆਣ ਮੱਤਾਂ ਦੇ ਵੀ ਕਰਦੇ ਨੇ ਇਸ਼ਨਾਨ। ਜਿਹੜਾ ਇਸ਼ਨਾਨ ਹੀ ਨਹੀਂ ਕਰ ਸਕਦਾ ਉਸਨੇ ਭਜਨ ਕੀ ਖਾਸ ਕਰਨਾ। ਗੁਰੂ ਜਿਹਨੇ ਆੜਸੇ ਹੀ ਨਹੀਂ ਦੂਰ ਕਰੀ ਉਸ ਦਾ ਮਨ ਕਿਵੇਂ ਲੱਗ ਜਾਏਗਾ ਨਾਮ ਦੇ ਵਿੱਚ, ਨਹੀਂ ਲੱਗੇਗਾ। ਖੈਰ ਮਹਾਰਾਜ ਜੀ ਪਾਣਕ ਤੋਂ ਉਤਰੇ, ਬਾਲਾ ਮਰਦਾਨਾ ਨਾਲੇ ਬਾਹਰ ਚਲੇ ਗਏ, ਖੂਹ ਹੁੰਦੇ ਸਨ ਉੱਥੇ ਜਾ ਕੇ ਇਸ਼ਨਾਨ ਕਰਿਆ, ਵਸਤਰ ਪਾ ਲਏ। ਬਾਲਾ ਮਰਦਾਨੇ ਨੇ ਵੀ ਇਸ਼ਨਾਨ ਕਰਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਾਨ ਕੰਨੀ ਨੂੰ ਨਿਗਾਹ ਕਰੀ, ਪਿੰਨੀ ਪਿੰਨੀ ਤੇਲ ਪੈ ਰਹੀ ਹੈ, ਠੰਡੀ ਹਵਾ ਰਮਕਦੀ ਹੈ ਸਾਧ ਸੰਗਤ। ਉੱਥੇ ਫਿਰ ਮਹਾਰਾਜ ਜੀ ਨੇ ਇਉਂ ਸ਼ਬਦ ਉਚਾਰਨ ਕਰਿਆ ਬੜੋ ਪ੍ਰੇਮ ਦੇ ਨਾਲ,
ਜਮਕਣ ਤਾਰੇ ਜੀ ਪਿੰਨੀ ਪਿੰਨੀ
ਹੈ।
जना मेरे राम प्यारे, राम प्यारे सदा जाग। फिर एक वास्ता आ जाती है, उथे नींद नहीं आती। गुरमुख अंतर सहज है, मन चढ़िया दसवें आकाश, तिथे ऊब ना भुख है। हर अमृत नाम सुखवा, दुख सुख तय व्याप्त नहीं, जै आत्म राम प्रकाश। उथे चली जाती है सुरत गुरमुख। आओ इस तरह शब्द उच्चारण किया, सानू भी महाराज तारे दिखा दे रहे। नहर से बहाल के पानी के बिच ही नीले होंगे जी, थले चमकते। वो वाघ दे मीने ठक्का वगदा हुंदा सी गुरु। फिर बाहर दिखते दिखते हौली हौली अंदर दिखाने लग जाते हैं। जिहड़ा कोई ध्यान करता अंदर भी आ जाता हुंदा। आओ इस तरह का इधर नहीं आपां जाना है। इस तरह आ गए गुरु नानक देव महाराज जी, समादिष्ट होत के बैठ गए ते बाला ते मरदाना भी सिमरन करना शुरू कर दिता। मरदाने नूं इह हुक्म सी गुरु नानक देव महाराज जी का, बई चाहे ता रोही है, चाहे जंगल है, चाहे घुग बसो है, तै आसा दी वार दा कीर्तन करना, इसे विच तेरी कल्याण हो जाएगी। खैर अमृत वेला होया, मरदाने ने रवाब मोढे नाल ला के तरवातों की उंगलियां फेर के आसा राग दे विच आसा दी वार पढ़नी शुरू कर दिती। सारी आसा दी वार पढ़ती, सूरज की टिक्की निकलती नू। असी सूरज की टिक्की वेले नौने हाँ भी आसा दी वार लाउण जानी है, मैं भालदे क्यों फिर इत्थे गुरमुख। असी सूरज की टिक्की निकल वे नौने हाँ भी आसा दी वार लाउण जानी है। आसा दी वार दा टाइम तां सूरज दी टिक्की निकल तो पहला पहला। जिहड़ा राग आ उह टाइम नाल ही चंगा लगदा, बेटाइमां तां नहीं चंगा लगदा हुंदा। इहां दस्सिआ खार समाप्ति करती, अरदास करती, महाराज जी आसा दी वार दा कीर्तन होया, आप दे चरणां दी प्रीत प्रदान होवे, रवाब रख दे। हुण गुरु नानक देव महाराज जी समादिष्ट बैठे ने, कोई पता नहीं ਐਂ ਬੈਠਾ ਸੀ ਜਿਸ ਤਰ੍ਹਾਂ ਕੋਈ ਪੱਥਰ ਦੀ ਮੂਰਤੀ ਬੈਠੀ ਹੁੰਦੀ, ਐਵੇਂ ਹੁੰਦਾ ਸਮਾਧੀ ਵੇਲੇ। ਕਈ ਕਹਿੰਦੇ ਜੀ ਪੈ ਕੇ ਸਮਾਧੀ ਲਈ, ਨਹੀਂ ਨਹੀਂ, ਲਿਖਿਆ ਤਾਂ ਕਿਤੇ ਹੋਇਆ ਨਹੀਂ, ਲਿਖਿਆ ਨਹੀਂ ਹੋਇਆ, ਬੈਠ ਕੇ ਹੁੰਦਾ ਜੋ ਸੁਣਦਾ ਕਰੋ। ਦੁਨੀਆ ਪਈ ਤਾਂ ਸਾਰੀ ਹੋਈ ਆ, ਫਿਰ ਸਾਰੀਆਂ ਦੀ ਸਮਾਧੀ ਲੱਗੀ ਹੋਈ ਹੈ? ਨਹੀਂ, ਬਹੁਤ ਮੁਸ਼ਕਤ ਸੇ ਸਮਾਧੀ ਲੱਗਦੀ ਹੈ, ਗੱਲਾਂ ਨਾਲ ਸਮਾਧੀ ਲੱਗ ਜੂਗੀ। ਖੈਰ ਮਰਦਾਨਾ ਦੇਖਦਾ ਵੀ ਨੇਤਰ ਖੋਲਣ ਤਾਂ ਕਿਸੇ ਪਾਸੇ ਚੱਲੀਏ, ਭੁੱਖੇ ਮਰਦਿਆਂ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨੇਤਰ ਖੋਲੇ ਗੁਰਮੁਖੋ, ਉਹ ਆਤਮ ਰਸ ਦੇ ਭਿੱਜੇ ਹੋਏ ਨੇਤਰ ਖੋਲ ਕੇ ਕਹਿਣ ਲੱਗੇ, ਭਾਈ ਬਾਲਾ ਮਰਦਾਨਾ, ਇਤਨਾ ਉੱਚੀ ਕੀਰਤਨ ਹੋਇਆ, ਸਰੋਤਾ ਤਾਂ ਕੋਈ ਆਇਆ ਨਹੀਂ ਇੱਥੇ। ਕਹਿਣਗੇ ਮਹਾਰਾਜ ਜੀ ਸਰੋਤਾ ਤਾਂ ਕੋਈ ਨਹੀਂ ਆਇਆ। ਕਹਿੰਦੇ ਫਿਰ ਇਹ ਤਾਂ ਭਾਗਾਂ ਦੇ ਹੀਣੇ ਨੇ ਲੋਕ, ਘਰ ਦੇ ਵਿੱਚ ਗੰਗਾ ਆਈ ਜਾਂ ਨਦੀ ਦੇ ਕਿਨਾਰੇ ਬੈਠਾ ਛਾਇਆ ਆਦਿ ਬੁੱਕ ਭਰ ਕੇ ਪੀ ਨਹੀਂ ਸਕਦਾ, ਇਹਨਾਂ ਦੀ ਤਾਂ ਹਾਲਤ ਉਹ ਹੈ। ਮਰਦਾਨਾ ਰਵਾਬ ਚੱਕ ਵੀ ਫੇਰ ਅੱਗੇ ਚੱਲਾਂਗੇ, ਇਉਂ ਸ਼ਬਦ ਪੜ ਚੱਲੀਏ।
ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਭਾਗ ਤੋਂ ਨਾ ਯਾਦ, ਭਾਗ ਜਿਨ੍ਹਾਂ ਦੇ ਮੰਦੇ ਦਿੱਤੀ ਭਾਗ ਤੋਂ ਨਾ ਯਾਦ,
ਜਸ ਨਹੀਂ ਸੁਣਿਆ ਗਿਆ। ਇਸ ਤਰ੍ਹਾਂ ਕਹਿ ਕੇ ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਨਹੀਂ ਆ ਸਕੇ, ਭਾਗਾ ਬਿਨਾ ਨਹੀਂ ਮਿਲਦਾ ਕਰੂੰ। ਕਹਿੰਦੇ ਚਲੋ ਹੁਣ ਚੱਲੀਏ। ਗੁਰੂ ਨਾਨਕ ਦੇਵ ਮਹਾਰਾਜ ਜੀ ਮੂਹਰੇ ਬਾਲਾ, ਪਿੱਛੇ ਮਰਦਾਨੇ ਨੇ ਰਵਾਬ ਆਪਣੇ ਮੋਢੇ ਪਾ ਲਿਆ, ਤੁਰੇ ਜਾਂਦੇ ਨੇ ਜੇ ਉਹਨਾਂ ਦੀ ਜੂਹ ਚ ਹੀ ਜਾਂਦੇ ਨੇ, ਉਹਨਾਂ ਤੋਂ ਮਾਇਆ ਲਾਹੀ ਫੇਰ ਸਾਥ ਉਹ ਫਿਰ ਹਿੱਲੇ, ਜਿਵੇਂ ਘੁਮਾਰਾਂ ਦਾ ਗਰਾ ਲੱਗਿਆ ਪੈਂਦਾ ਨਾ ਸੌਣ ਚ, ਜੇ ਉਹਨੂੰ ਡੱਕਾ ਲੱਭਦੇ ਕਿਵੇਂ ਭੱਜਦੇ ਨੇ ਫਿਰ ਇੱਧਰ ਉੱਧਰ ਨੂੰ। ਯਾਦ ਉਹਨਾਂ ਨੂੰ ਯਾਦ ਆਈ, ਕੋਈ ਉਹਦੇ ਚ ਲੱਗਦਾ ਕੋਈ ਉਹਦੇ ਚ ਭੱਜੇ ਫਿਰਦੇ ਨੇ, ਕੀ ਹੋ ਗਿਆ ਇਹ? ਜਿਹੜੇ ਮੁਖੀ ਮੁਖੀ ਠੱਗ ਸਨ ਬਈ, ਇਹ ਤਾਂ ਕੋਈ ਜਾਦੂਗਰ ਸੀ। ਐਸਾ ਕਲਾਮ ਪੜਿਆ, ਸਾਨੂੰ ਸਰੀਰ ਦਾ ਹੀ ਪਤਾ ਨਾ ਰਿਹਾ, ਅਸੀਂ ਤਾਂ ਸੁਸਰੀਆਂ ਜਿੱਥੇ ਕੋਈ ਤੀ ਉੱਥੇ ਹੀ ਡਿੱਪਿਆ। ਕਹਿੰਦੇ ਆਪਣਾ ਤਾਂ ਪਰਨ ਭੰਗ ਹੋ ਗਿਆ, ਆਪਾਂ ਤਾਂ ਕੋਈ ਛੱਡਿਆ ਨੀ ਲੁੱਟੇ ਬਿਨਾਂ ਮਾਰੇ ਬਿਨਾਂ। ਇਉਂ ਕਰੋ ਦੂਰ ਨੀ ਕਿਤੇ ਗਏ ਅਜੇ, ਚਾਰ ਚਾਰ ਮੁੰਡੇ ਡਾਂਗਾਂ ਲੈ ਕੇ ਭੱਜੋ। ਡੰਡੀਆਂ ਹੁੰਦੀਆਂ ਨੇ ਰਸਤੇ ਪਿੰਡਾਂ ਤੋਂ, ਦੋ ਚਾਰ ਕਈ ਵੱਧ ਨਹੀਂ, ਇੰਨੇ ਕਈ ਜਾਂਦੇ ਹੁੰਦੇ ਹਨ। ਜਿਹੜੇ ਰਸਤੇ ਗੁਰੂ ਨਾਨਕ ਦੇ ਮਹਾਰਾਜ ਜੀ ਜਾ ਰਹੇ ਸਨ, ਚਾਰ ਮੁੰਡੇ ਮੋਢਿਆਂ ਤੇ ਡਾਂਗਾਂ ਨੇ ਭੱਜੇ ਜਾਂਦੇ ਨੇ। ਜਦ ਨੇੜੇ ਆ ਗਏ ਨਾ ਤਾਂ ਮਰਦਾਨੇ ਨੇ ਦੇਖਿਆ, ਕਹਿੰਦਾ ਮਹਾਰਾਜ ਜੀ ਇਹਨਾਂ ਦੇ ਤਾਂ ਤੌਰ ਕੁਛ ਹੋਰ ਕਿਸਮ ਦੇ ਲੱਗਦੇ ਨੇ। ਮਹਾਰਾਜ ਕਹਿੰਦੇ ਫਿਕਰ ਨਾ ਕਰ ਮਰਦਾਨਿਆਂ। ਕਹਿਣ ਲੱਗੇ ਜਾਣ ਵਾਲੇ ਉਹ ਖੜੇ ਹੋ ਜਾਓ। ਕਹਿੰਦੇ ਅਸੀਂ ਤਾਂ ਉਹ ਆਦਮੀ ਆ, ਗੱਲ ਮਗਰੋਂ ਕਰਦਿਆਂ ਪਹਿਲਾਂ ਮਾਰ ਕੇ ਖਤਮ ਕਰਦਿਆਂ ਸੀ ਤਾਂ। ਮਹਾਰਾਜ ਜੀ ਹੱਸਣ ਲੱਗ ਗਏ, ਕੋਲ ਆ ਗਏ। ਉਹ ਕਹਿਣ ਲੱਗੇ ਵੀ ਗੁਰਮੁਖੋ ਮਰਨ ਤੇ ਤਾਂ ਅਸੀਂ ਡਰਦੇ ਨਹੀਂ ਹਾਂ, ਪਰ ਗੱਲ ਇਹ ਹੈ ਇੱਕ ਸਾਹਮਣੇ ਸੇਵਾ ਮੱਚਦਾ ਸੀ, ਗੁਰੂ ਨਾਨਕ ਦੇਵ ਮਹਾਰਾਜ ਨੇ ਉਂਗਲੀ ਕਰੀ ਸਿਵੇ ਕੰਨੀ। ਕਹਿੰਦੇ ਜਾਓ ਉੱਥੋਂ ਅੱਗ ਲਾਇਆਓ, ਸਾਡੇ ਸਰੀਰਾਂ ਦਾ ਸੰਸਕਾਰ ਕਰ ਦਿਓ, ਜੋ ਸਾਡਾ ਮਾਲ ਪਤਾ ਉਹ ਸਾਨੂੰ ਮਾਰ ਕੇ ਤੁਸੀਂ ਲੁੱਟ ਕੇ ਲੈ ਜਾਓ। ਪਹਿਲਾਂ ਤਾਂ ਕਹਿੰਦੇ ਸਾਨੂੰ ਕੀ ਲੋੜ ਹੈ, ਅਸੀਂ ਤਾਂ ਤੁਹਾਨੂੰ ਮਾਰ ਕੇ ਖਤਮ ਕਰਨਾ ਤੁਹਾਡਾ ਮਾਲ ਮਤਾ। ਕਹਿੰਦੇ ਠੀਕ ਹੈ। ਖੈਰ ਦੋ ਕਹਿੰਦੇ ਕਿਤੇ ਆਪਣਿਆਂ ਨੂੰ ਤਕੜੇ ਨੇ, ਦੋ ਇੱਥੇ ਬੈਠੋ ਅਸੀਂ ਅੱਗ ਲੈ ਆਉਂਦੇ ਹਾਂ। ਉੱਥੋਂ ਅੱਗ ਲੈਣ ਗਏ ਜਿਹੜੇ, ਉੱਥੇ ਕੀ ਦੇਖਿਆ, ਜਾ ਕੇ ਸਿਵੇ ਕੋਲ ਦੋ ਫਰੀਕਾਂ ਦੀ ਲੜਾਈ ਹੋ ਰਹੀ ਹੈ ਆਪਸ ਦੀ, ਜਮਗਣ ਔਰ ਦੇਵ, ਦੇਵਤੇ ਔਰ ਜਮਦੂਤ। ਹੁਣ ਜਿਹੜੇ ਦੇਵਤੇ ਨੇ ਤੇ ਜਿਹੜੇ ਜਮਦੂਤ ਨੇ, ਉਹ ਤਾਂ ਕਹਿੰਦੇ ਪਾਪੀ ਹੈ, ਪਾਪ ਕਰਦਾ ਰਿਹਾ ਸਾਰੀ ਜ਼ਿੰਦਗੀ ਦੇ ਵਿੱਚ, ਇਹਨੂੰ ਅਸੀਂ ਲੈ ਕੇ ਜਾਣਾ। ਜਿਹੜੇ ਉਹ ਦੇਵਗਣ ਨੇ ਉਹ ਕਹਿੰਦੇ ਕਿ ਵੀ ਠੀਕ ਆ, ਇਹ ਪਾਪੀ ਹੈ, ਇਹ ਨਰਕਾਂ ਦਾ ਅਧਿਕਾਰੀ ਹੈ, ਪਰ ਗੱਲ ਸਾਡੀ ਸੁਣ ਲਓ, ਇਸ ਦੇ ਸਿਵੇ ਕੰਨੀ ਗੁਰੂ ਨਾਨਕ ਦੇ ਮਹਾਰਾਜ ਜੀ ਹੋ ਗਈ ਉਂਗਲੀ, ਇਹਦੇ ਸਾਰੇ ਪਾਪ ਨਸ਼ਟ ਹੋ ਗਏ। ਕਹਿੰਦੇ ਹੁਣ ਅਸੀਂ ਲਿਜਾਣਾ ਇਸ ਨੂੰ। ਜਦ ਉਹ ਠੱਗਾਂ ਦੇ ਮੁੰਡਿਆਂ ਨੇ ਸੁਣਿਆ, ਉਹ ਕਹਿਣ ਲੱਗੇ ਵੀ ਗੁਰੂ ਨਾਨਕ ਕੌਣ ਹੈ? ਕਹਿੰਦੇ ਉਹੀ ਹੈ ਜਿਹਨੂੰ ਤੁਸੀਂ ਮਾਰਨਾ, ਜਿਹਦੇ ਵਾਸਤੇ ਅੱਗ ਲੈਣ ਵਾਸਤੇ ਆਏ ਹੋ। ਜਦ ਉਹਨਾਂ ਨੇ ਸੁਣੀ ਇਹ ਗੱਲ, ਸਤਹੀ ਸੁਤਾ ਭੁੱਲ ਗਈਆਂ, ਪਿੱਛੇ ਨੂੰ ਭੱਜ ਲਏ, ਦੂਰੋਂ ਹੀ ਕਰ ਰਹੇ, ਦੇਖਿਓ ਦੇਖਿਓ ਕਿਤੇ ਕੁਛ ਕਹਿ ਬਹਿੰਦੇ ਹੋ, ਆ ਕੇ ਚਰਨਾਂ ਦੇ ਵਿੱਚ ਡਿੱਗ ਪਏ ਸਾਧ ਸੰਗਤ। ਦੂਜਿਆਂ ਨੇ ਕਿਹਾ ਵੀ ਇਹਨਾਂ ਤੇ ਵੀ ਜਾਦੂ ਕਰਤਾ, ਇਹਨੇ ਜਾਦੂ ਕਰਤਾ, ਸਾਰੀ ਗੱਲ ਦੱਸੀ ਵੀ ਇਸ ਤਰ੍ਹਾਂ ਉਂਗਲੀ, ਸਾਰੇ ਪਾਪ ਨਾਲ ਅਸੀਂ ਮਾਰਨ ਨੂੰ ਫਿਰਦੇ ਹਾਂ। ਅਰਜਾਂ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪਿੰਡ ਲੈ ਗਏ, ਗਰਮ ਸਾਰਾ ਨਗਰ ਇਕੱਠਾ ਕਰ ਲਿਆ, ਸਾਰਿਆਂ ਨੂੰ ਦੱਸਿਆ ਵੀ ਆਪਾਂ ਮਾਰਨ ਨੂੰ ਫਿਰਦੇ ਹਾਂ, ਇਹ ਤਾਂ ਇਤਨੀ ਤਾਕਤ ਦੇ ਮਾਲਕ ਨੇ। ਕਹਿਣ ਲੱਗੇ ਹੇ ਮਾਫ਼ੀ ਮੰਗਣ ਲੱਗੇ ਗੁਰਮੁਖ, ਕਹਿਣ ਲੱਗੇ ਤੁਹਾਨੂੰ ਮਨੁੱਖਾਂ ਦੇ ਇਸ ਵਾਸਤੇ ਮਿਲੀ ਹੈ, ਉਹ ਤੁਸੀਂ ਦੁਨੀਆਂ ਨੂੰ ਲੁੱਟ ਲੁੱਟ ਕੇ ਰੱਬ ਦੀ ਖਲਕਤ ਨੂੰ ਤੰਗ ਕਰਦੇ ਹੋ, ਤੁਹਾਨੂੰ ਪਤਾ ਨਹੀਂ ਹੈ, ਤੁਹਾਨੂੰ ਪਤਾ ਨਹੀਂ ਹੈ ਰਚੰਤ ਜੀ ਰਤਨਾ ਮਾਤ ਕਰ ਸਤਾਫਨ ਸਾਲ ਸਾਲ ਸਮਰੰਤ ਮਹਾਗਨਾ ਮਨਾਸ, ਉਹ ਤੁਹਾਨੂੰ ਪਤਾ ਤੁਸੀਂ ਕਿੱਥੋਂ, ਉਹ ਗੰਦੇ ਕਦਰੇ ਤੋਂ ਤੁਸੀਂ ਪੈਦਾ ਹੋਏ ਹੋ, ਮਾਤਾ ਦੇ ਉਧਰ ਦੇ ਵਿੱਚ ਨੌ ਦਸ ਮਹੀਨੇ ਰਹੇ ਹੋ, ਉੱਥੇ ਤੁਸੀਂ ਕੀ ਰੱਬ ਦੇ ਅੱਗੇ ਬੇਨਤੀਆਂ ਕਰਦੇ ਸਾਂ ਵੀ ਆ ਮਾਲਕ ਸਾਨੂੰ ਆ ਜਠਰਾਗਨ ਦੇ ਵਿੱਚੋਂ ਬਾਹਰ ਕੱਢ, ਅੱਠੇ ਪੈਰ ਤੇਰਾ ਹੀ ਭਜਨ ਕਰਾਂਗੇ। ਦੱਸੋ ਇਉਂ ਦੱਸਿਆ ਬਾਣੀ ਦੇ ਵਿੱਚ, ਪੜ੍ਹੋ ਪ੍ਰੇਮ ਨਾਲ।
ਜਿਵੇਂ ਨਾਮ ਜਪੂਗਾ ਤੇਰਾ Thank you.
ਯਾਨੀ ਮਾਤਾ ਦੇ ਉਧਰ ਦੇ ਵਿੱਚ ਹਰ ਇੱਕ ਜੀਵ ਉੱਥੇ ਜਠਰਾਗਨ ਫੂਕਦੇ ਸੀ, ਕਹਿੰਦੇ ਸਵਾਸ ਸਵਾਸ ਭਜਨ ਕਰਦਾ ਸੀ, ਸੌ ਜਨਮ ਦਾ ਇੱਥੇ ਉਸਨੂੰ ਗਿਆਨ ਸੀ ਇਹ ਜੀਵ ਨੂੰ, ਨਾਲੇ ਪਰਮੇਸ਼ਰ ਦੇ ਅੱਗੇ ਮਿੰਨਤਾਂ ਕਰਦਾ ਸੀ। ਪਰਮੇਸ਼ਰ ਫੇਰ ਵੀ ਦਿਆਲੂ ਹੈ, ਕਹਿੰਦੇ ਵੀ ਚੰਗਾ ਤੈਨੂੰ ਇਸ ਕੁੰਭੀ ਨਰਕ ਤੋਂ ਛਡਾ ਦਿੰਦੇ ਹਾਂ, ਤੇ ਤੂੰ ਉੱਠੇ ਪੈਰ ਤਾਂ ਨਹੀਂ ਭਜਨ ਹੋਣਾ ਹੈ, ਜਾਂ ਤੂੰ ਗ੍ਰਿਸ਼ਤ ਦੇ ਵਿੱਚ ਰਹੀ, ਹੱਕ ਦੀ ਕਿਰਤ ਕਰੀ, ਦਸਵੰਧ ਗੁਰੂ ਲੇਖੇ ਕੱਢੀ ਜਾਏ, ਸਮੇਤ ਸਰੀਰ ਦੇ ਸਭ ਕੁਛ ਪਰਮੇਸ਼ਰ ਦਾ ਸਮਝੀ, ਜਾਂ ਤੂੰ ਫਿਰ ਮੁੜ ਕੇ ਇਸ ਗਰਭ ਜੋਨੀ ਦੇ ਵਿੱਚ ਨਹੀਂ ਆਵੇਂਗਾ। ਤਲੇ ਪੈਰ ਉੱਪਰੇ ਵਸੰਦੋ ਕੱਥੜੇ ਥਾਏ, ਨਾਨਕ ਸੋ ਧਣੀ ਕਿਉਂ ਵਸਾਰਿਓ, ਉਧਰੇ ਜਿਸਦੇ ਨਾਏ ਜਿਹਨੇ ਤੇਰੀ ਮਾਤਾ ਦੇ ਉਰਦੇ ਵਿੱਚ ਰੱਖਿਆ ਕਰੀ ਹੈ, ਥੱਲੇ ਨੂੰ ਤੇਰਾ ਸਿਰ ਸੀ, ਉਤਾਹਾਂ ਨੂੰ ਤੇਰੇ ਪੈਰ ਸਨ, ਖਾਧਾ ਪੀਤਾ ਮਾਤਾ ਦਾ ਤੇਰੇ ਉੱਤੋਂ ਨਹੀਂ ਲੱਗਦਾ ਸੀ, ਉਹ ਦਿਨ ਤੂੰ ਭੁੱਲ ਗਿਆ, ਹੁਣ ਬੜਾ ਚੌਧਰੀ ਬਣ ਗਿਆ, ਹੁਣ ਤੂੰ ਬੜੋ ਪ੍ਰੇਮ ਨਾਲਿਆਂ ਦੱਸਿਆ ਹੈ।
ਜਦੋਂ ਪੁੱਠਾ ਲੰਕਦਾ ਭੁੱਲ ਗਏ ਨੇ ਉਹ ਦਿਨ ਭੁੱਲ ਗਏ, ਜਦੋਂ ਪੁੱਠਾ ਲੰਕਦਾ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ।
ਮੈਂ ਤਾਂ ਡਿਪਟੀ ਕਮਿਸ਼ਨਰ ਹਾਂ, ਪਤਾ ਤੈਨੂੰ ਬਹਿਦੇ ਕੀ ਕਰੇ ਨੇ, ਦੇਖ ਲਾ ਉਹੀ ਗੱਲ ਫੇਰ ਵਾਪਰੀ ਹੈ। ਜੇ ਤੂੰ ਨਹੀਂ ਪਰਮੇਸ਼ਰ ਦੀ ਬੰਦਗੀ ਕਰੇਗਾ ਤਾਂ ਹੀ ਦੱਸਿਆ ਨਾ ਵੀ ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਇਹ ਵਡਦਾਤਾ, ਜੇ ਅਗਨ ਮੈਂ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੀ, ਜਿਸ ਨੂੰ ਆਪਣੀ ਨਿਵਲਾਵੇ ਆਪਣੀ ਨਿਵਲਾਪੇ ਲਾਵੇ, ਗੁਰਮੁਖ ਸਦਾ ਸੰਭਾਲੀਏ, ਕਹੇ ਨਾਨਕ ਇਹ ਵਡਦਾਤਾ ਸੋ ਕਿਉਂ ਮਨੋ ਵਸਾਰੀਏ। ਕਹਿੰਦੇ ਪਰਮੇਸ਼ਰ ਨੂੰ ਭੁੱਲਣਾ ਨਹੀਂ ਚਾਹੀਦਾ, ਮਨੁੱਖਾ ਦੇ ਮਿਲੀ ਆ ਗੁਰਮੁਖ ਬੜੋ ਪ੍ਰੇਮ ਨਾਲ।
ਜਿਹੜਾ ਮਾਤਾ ਦੇ ਉਹਦੇ ਵਿੱਚ ਪਾਰਦਾ
ਮਹਾਰਾਜ ਜੀ ਜੋ ਆਪ ਦਾ ਹੁਕਮ ਹੈ ਉਹ ਕਰਾਂਗੇ। ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਧਰਮਸਾਲ ਬਣਾਓ ਇੱਥੇ, ਕਹੇ ਜੇ ਤੁਹਾਡੇ ਸਰੀਰ ਨੇ ਕਿੰਨੀ ਜ਼ਮੀਨ ਪਈ ਹੈ, ਹਲਵਾਹੀ ਕਰਕੇ ਗੁਰੂ ਕਾ ਲੰਗਰ ਚਲਾਓ, ਚਰਨਾਮ੍ਰਿਤ ਲੈ ਲਿਆ, ਨਾਮ ਦੀ ਦਾਤ ਲੈ ਲਈ ਗੁਰਮੁਖੋ। ਉਹ ਜਿਹੜੇ ਦੁਨੀਆਂ ਨੂੰ ਲੁੱਟ ਲੁੱਟ ਖਾਂਦੇ ਸੀ ਨਾ, ਉਹ ਹੁਣ ਗੁਰਮੁਖ ਬਣ ਗਏ। ਕਿਹਨੇ ਬਣਾਏ? ਗੁਰੂ ਨਾਨਕ ਦੇ ਮਹਾਰਾਜ ਜੀ ਨੇ। ਇਹ ਉਹਨਾਂ ਦਾ ਭਲਾ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਅੱਗੇ ਨੂੰ ਚਲੇ ਗਏ। ਗੁਰੂ ਆਓ, ਅਬ ਟਾਈਮ ਹੋ ਗਿਆ, ਆਪਣਾ ਵੀ ਲਾਸਟ ਦਿਵਾਨ ਹੈ ਲਾਸਟ। ਮੈਨੂੰ ਤਾਂ ਪਤਾ ਨਹੀਂ ਸੀ, ਇੱਕ ਪ੍ਰੇਮੀ ਦੇ ਚਰਨ ਪਾਉਣ ਗਏ, ਉਹ ਕਹਿੰਦਾ ਜੀ ਲਾਸਟ ਦਿਵਾਨ ਹੈ, ਚੌਦਵਾਂ ਦਿਵਾਨ ਕਹਿ ਲਓ। ਉਹ ਇਸ ਤਰ੍ਹਾਂ ਗੁਰਮੁਖੋ ਮਹਾਂਪੁਰਸ਼ ਨੇ ਦੁਨੀਆਂ ਦਾ ਭਲਾ ਕਰਦੇ ਨੇ ਬਾਣੀ ਦੁਆਰਾ, ਬਾਣੀ ਨਾਲ ਜੋੜਦੇ ਨੇ, ਬਾਣੀ ਨਾਲ ਜੁੜ ਕੇ ਆਦਮੀ ਗਾਹ ਰੱਬ ਨਾਲ ਜੁੜ ਜਾਂਦਾ, ਜਿਹੜਾ ਨਾ ਰੱਬ ਨਾਲ ਜੁੜ ਗਿਆ ਉਹਦਾ ਜਨਮ ਸਫਲਾ ਹੋ ਗਿਆ। ਆਓ ਕੱਲ੍ਹ ਨੂੰ ਐਰੋਪਲੇਨ 6 ਕੁ ਮਿੰਟਾਂ ਦੇ ਉੱਤੇ ਚੱਲੇਗਾ, ਜਿਹੜਾ ਜਥਾ ਉਹ ਹੇਮਗਿਰੀ ਗੱਡੀ ਉਹ ਵੀ 6 ਵਜੇ ਚੱਲਦੀ ਹੈ, ਉਸ ਜਾਏਗਾ। ਅੱਗੇ ਵੀ ਐਵੇਂ ਸੰਗਤਾਂ ਉਡੀਕਦੀਆਂ ਨੇ ਮਹਾਂਪੁਰਸ਼ਾਂ ਨੂੰ ਗੁਰੂ ਤੋਂ, ਸਾਧ ਦੀ ਤਾਂ ਸਦਾ ਹੀ ਦੀਵਾਲੀ ਰਹਿੰਦੀ ਹੈ। ਅੱਠੇ ਪਹਿਰ ਬਸੰਤ ਆਪਣੀ ਸਾਲ ਚ ਕੇਰਾਂ ਆਉਂਦੀ ਹੈ, ਉਹ ਵੀ ਦੁਬਾਰਾ ਹੀ ਬਣ ਜਾਂਦਾ, ਦੀਵਾਲੀ ਕਿਧਰੇ ਹੀ ਉੱਡ ਜਾਂਦੀ ਹੈ। ਆਓ ਸਵੇਰੇ ਮਹਾਂਪੁਰਸ਼ ਜਾਣਗੇ, ਗੁਰੂ ਸਤੋਤਰ ਦੇ ਵਿੱਚ ਬੋਲੋ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਫਿਰ ਬੱਸਾਂ ਦੇ ਨੰਬਰ ਸੁਣ ਕੇ ਫਿਰ ਆਪੋ ਆਪਣੇ ਘਰਾਂ